ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਉਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਅੰਦਰ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀ, ਅੱਜ ਆਪ ਜੀ ਨੇ ਲੜੀਵਾਰ ਆਨੰਦ ਸਾਹਿਬ ਵਿੱਚੋਂ ਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨ ਛੇਵੀਂ ਪੌੜੀ ਸਰਵਣ ਕੀਤੀ ਹੈ। ਸਤਿਗੁਰਾਂ ਨੇ ਇਸ ਪਵਿੱਤਰ ਪੌੜੀ ਵਿੱਚ ਸਾਡੇ ਜੀਵਨ ਦੀ ਉਸ ਕਮਜ਼ੋਰ ਅਵਸਥਾ ਦਾ ਵਰਣਨ ਕੀਤਾ ਹੈ ਜਿਹਦੇ ਵਿੱਚ ਵਿਅਕਤੀ ਧਰਮ ਨੂੰ ਕਮਾਉਣਾ ਚਾਹੇ ਪਰ ਕਮਾ ਨਾ ਸਕੇ, ਜਿਹਦੇ ਮਨ ਦੇ ਵਿੱਚ ਆਸ਼ਾ ਹੋਵੇ ਕਿ ਮੈਂ ਧਰਮ ਨੂੰ ਕਮਾ ਸਕਾਂ, ਧਰਮ ਨੂੰ ਕਮਾਵਾਂ, ਸ਼ਬਦ ਦੀ ਕਮਾਈ ਕਰਾਂ, ਗੁਰੂ ਦੀ ਸੇਵਾ ਕਰਾਂ, ਪਰ ਉਹਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਅੜਚਨਾਂ ਆ ਜਾਣ ਕਿ ਉਹ ਇਹ ਕਰ ਨਾ ਸਕੇ। ਉਸ ਨੂੰ ਅੱਜ ਸਤਿਗੁਰਾਂ ਨੇ ਕਿਹਾ ਕਿਆ ਕਰੇ ਵਿਚਾਰੀਆ, ਵਿਚਾਰਾ ਕੀ ਕਰੇ, ਇਹਦੇ ਵੱਸ ਦੀ ਗੱਲ ਨਹੀਂ, ਇਹ ਇੱਕ ਸੱਚਾਈ ਹੈ। ਇਹ ਕੋਈ ਜਾਣ ਬੁੱਝ ਕੇ ਜਿਹੜਾ ਮਨੁੱਖ ਗੁਰੂ ਕੋਲ ਆ ਜਾਂਦਾ ਹੈ ਉਹ ਹਰ ਤਰ੍ਹਾਂ ਨਾਲ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ, ਪਰ ਜਿਉਂ ਹੀ ਉਹ ਇਸ ਰਸਤੇ ਵੱਲ ਤੁਰੇਗਾ ਜ਼ਰੂਰ ਕੋਈ ਨਾ ਕੋਈ ਰੁਕਾਵਟਾਂ ਰਸਤੇ ਵਿੱਚ ਉਹਦਾ ਸਾਹਮਣਾ ਕਰਨਗੀਆਂ। ਉਹ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਉਹਨੂੰ ਮਾਇਆ ਦਾ ਇੱਕ ਰੂਪ ਵੀ ਕਿਹਾ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ, ਵੈਸੇ ਤਾਂ ਉਹ ਬੜੀਆਂ ਅਖੀਰ ਤੇ ਆਉਣ ਵਾਲੀਆਂ ਅਵਸਥਾ ਨੇ, ਉਹਦੇ ਤੋਂ ਪਹਿਲਾਂ ਹੋਰ ਕਈ ਤਰ੍ਹਾਂ ਦੀਆਂ ਰੁਕਾਵਟਾਂ ਮਨੁੱਖ ਨੂੰ ਕਮਜ਼ੋਰ ਕਰ ਦਿੰਦੀਆਂ ਨੇ, ਉਹ ਤੁਰ ਨਹੀਂ ਸਕਦਾ ਉਹ ਰੱਬ ਦੇ ਰਾਹ ਤੇ। ਉਹਦਾ ਫਿਰ ਇਲਾਜ ਕੀ ਹੈ, ਕਿਵੇਂ ਤੁਰੇ ਮਨੁੱਖ? ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਦੇ ਵਿੱਚ ਇਸ ਅਵਸਥਾ ਦਾ ਬਿਆਨ ਕੀਤਾ ਹੈ। ਉਹ ਰੱਬ ਦੇ ਚਰਨਾਂ ਵਿੱਚ ਫਿਰ ਅਰਦਾਸ ਕਰਦੇ ਨੇ, ਕਹਿਣ ਲੱਗੇ ਤੁਰਿਆ ਜ਼ਰੂਰ ਹਾਂ ਤੇਰੇ ਘਰ ਵੱਲ, ਪਰ ਜਿੱਧਰ ਮੈਂ ਜਾ ਰਿਹਾ ਵਾਂ ਉਹ ਰਸਤਾ ਬਹੁਤ ਉੱਚਾ ਨੀਵਾਂ ਹੈ, ਉਹਦੇ ਵਿੱਚ ਡਿੱਗਣ ਦਾ ਬੜਾ ਖਤਰਾ ਹੈ। ਜਿਹੜਾ ਰਸਤਾ ਮੈਂ ਚੁਣਿਆ ਹੈ ਪ੍ਰਭੂ ਤੇਰੇ ਘਰ ਤੱਕ ਜਾਣ ਦਾ, ਉਹ ਕੋਈ ਇੰਨਾ ਸੌਖਾ ਨਹੀਂ, ਕੋਈ ਸਮਤਲ ਨਹੀਂ। ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਪਹਾੜੀ ਰਾਹ ਹੁੰਦਾ ਜਿਹਦੇ ਇੱਕ ਪਾਸੇ ਪਹਾੜ ਖੜਾ ਤੇ ਦੂਜੇ ਪਾਸੇ ਬਿਲਕੁਲ ਨੀਵੀਂ ਨਦੀ ਹੈ, ਜੇ ਥੋੜੀ ਜਿਹੀ ਨਜ਼ਰ ਇਧਰ ਉਧਰ ਹੋਈ ਤੇ ਜੀਵਨ ਵਿੱਚ ਪੈਰ ਤਿਲਕ ਜਾਏਗਾ। ਬੜੇ ਪਿਆਰੇ ਉਹਨਾਂ ਨੇ ਲਫ਼ਜ਼ ਕਹੇ, ਔਰ ਉਹਦੇ ਵਿੱਚ ਉਹਨਾਂ ਨੇ ਇੱਕ ਬੈਲ ਦੀ ਗੱਲ ਕੀਤੀ ਜਿਹਦੇ ਉੱਤੇ ਵਪਾਰ ਕੀਤਾ ਜਾਂਦਾ ਸੀ, ਤੇ ਉਦਾਹਰਣ ਦਿੱਤੀ ਮਨ ਦੀ। ਕਹਿਣ ਲੱਗੇ ਮਨ ਰੂਪੀ ਬਲਦ ਦੇ ਉੱਤੇ ਮੈਂ ਆਪਣੇ ਜੀਵਨ ਦੀ ਪੂੰਜੀ ਨੂੰ ਲੱਦ ਕੇ ਤੇਰੇ ਘਰ ਵੱਲ ਤੁਰਿਆ ਤੈਨੂੰ ਮਿਲਣ ਵਾਸਤੇ, ਪਰ ਹੇ ਪ੍ਰਭੂ ਜਿਹੜੇ ਰਾਹ ਤੇ ਮੈਂ ਜਾ ਰਿਹਾ ਉਹ ਉੱਚਾ ਨੀਵਾਂ ਬਹੁਤ ਏ, ਤੇ ਮੇਰਾ ਮਨ ਰੂਪੀ ਬੈਲ ਬੜਾ ਹੀ ਕਮਜ਼ੋਰ ਹੈ, ਉਹਦੇ ਵਿੱਚ ਤਾਕਤ ਹੀ ਕੋਈ ਨਹੀਂ ਹੈ ਤੁਰਨ ਦੀ। ਘੱਟ ਅਵ ਘੱਟ ਡੂਗਰ ਘਣਾ, ਘੱਟ ਅਵ ਘੱਟ ਦਾ ਅਰਥ ਹੈ ਉੱਚਾ ਨੀਵਾਂ ਰਾਹ ਜਿਹਦੇ ਵਿੱਚ ਬਹੁਤ ਤੁਰਨਾ ਬਹੁਤ ਔਖਾ ਹੋ ਜਾਏ, ਬੜੇ ਉੱਚੇ ਨੀਵੇ ਟੋਏ ਪਏ ਹੁਣ ਜਿਹਦੇ ਵਿੱਚ। ਘੱਟ ਅਵ ਘੱਟ ਡੂਗਰ ਘਣਾ, ਪਹਾੜੀ ਰਸਤਾ ਹੈ ਇੱਕ ਨਿਰਗੁਣ ਬੈਲ ਹਮਾਰ, ਤੇ ਜਿਸ ਮਨ ਰੂਪੀ ਬੈਲ ਦੇ ਉੱਤੇ ਮੈਂ ਬਹਿ ਕੇ ਸਫ਼ਰ ਕਰ ਰਿਹਾ ਉਹ ਤੇ ਬੜਾ ਹੀ ਕਮਜ਼ੋਰ ਹੈ, ਇੱਕ ਇੱਕ ਪਲ ਬਾਅਦ ਫੈਸਲੇ ਬਦਲ ਲੈਂਦਾ ਹੈ, ਕਿਉਂਕਿ ਇਸ ਮਨ ਤੋਂ ਬਿਨਾਂ ਤੇ ਅਗਲਾ ਸਫ਼ਰ ਹੁੰਦਾ ਹੀ ਨਹੀਂ। ਉਹ ਬੜਾ ਕਮਜ਼ੋਰ ਹੈ, ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਨੇ, ਕਈ ਤਰ੍ਹਾਂ ਦੇ ਅੰਦਰ ਜਦੋਂ ਵੀ ਮੈਂ ਕੋਈ ਕਰਮ ਕਰਨ ਲੱਗਣਾ ਤੇ ਵਿੱਚੋਂ ਹੀ ਮਨ ਜਿਹੜਾ ਹੈ ਉਹ ਸਾਹ ਦੇ ਦਿੰਦਾ ਹੈ, ਉਹ ਵਿੱਚੋਂ ਸ਼ੰਕਿਆਂ ਨਾਲ ਭਰਿਆ ਜਾਂਦਾ ਵੀ ਇਹ ਕੀ ਕਰ ਰਿਹਾ ਤੂੰ, ਇਹਦਾ ਕੀ ਲਾਭ ਹੈ, ਉਹ ਕਮਜ਼ੋਰ ਬੜਾ ਹੈ, ਤੂੰ ਕਦੇ ਨਹੀਂ ਪਹੁੰਚ ਸਕੇਗਾ, ਨਾਲੇ ਇਹਦੇ ਕਈ ਤਰ੍ਹਾਂ ਦੇ ਵਿਚਾਰ ਪੈਦਾ ਕਰਦਾ ਵੀ ਇਹਦੀ ਲੋੜ ਹੀ ਕੀ ਹੈ ਧਰਮ ਨੂੰ ਕਮਾਉਣ ਦੀ। ਔਰ ਦੂਸਰੇ ਵੀ ਤਾਂ ਲੋਕ ਜੀ ਰਹੇ ਨੇ ਜਿਹੜੇ ਨਹੀਂ ਗੁਰਦੁਆਰੇ ਜਾਂਦੇ, ਇਹ ਮਨ ਦੇ ਸ਼ੰਕੇ ਪੈਦਾ ਹੁੰਦੇ ਨੇ, ਇਹ ਕਮਜ਼ੋਰੀਆਂ ਨੇ ਮਨ ਦੀਆਂ। ਸੱਚੇ ਪਾਤਸ਼ਾਹ ਜੀ ਨੇ ਫਿਰ ਇਹਦਾ ਇਲਾਜ ਵੀ ਦੱਸਿਆ, ਇਕੱਲੀਆਂ ਬਿਮਾਰੀਆਂ ਨਹੀਂ ਦੱਸੀਆਂ, ਇਹ ਬਿਮਾਰੀਆਂ ਹਰ ਇੱਕ ਨੂੰ ਵਾਪਰਦੀਆਂ ਨੇ, ਕਮਜ਼ੋਰੀ ਮਨ ਦੀ ਦੁਬਧਾ। ਕਹਿਣ ਲੱਗੇ ਘੱਟ ਅਵ ਘੱਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਫਿਰ ਕੀ ਕਰੀਏ ਜੇ ਮਨ ਕਮਜ਼ੋਰ ਏ। ਕਹਿਣ ਲੱਗੇ ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ, ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਆਪਣਾ ਹੱਥ ਦੇ ਕੇ ਆਪ ਤੁਰੋ ਇਸ ਨੂੰ, ਮੈਂ ਨਹੀਂ ਤੁਰ ਸਕਦਾ, ਇਹ ਗੱਲ ਪੱਕੀ ਏ, ਯਕੀਨਨ ਹੈ ਬੰਦਾ ਰੱਬ ਦੇ ਰਾਹ ਨੂੰ ਚੁਣ ਸਕਦਾ ਹੈ, ਆਪ ਆਪਣੀ ਸ਼ਕਤੀ ਨਾਲ ਤੁਰ ਨਹੀਂ ਸਕਦਾ, ਚੁਣ ਸਕਦਾ ਹੈ, ਤੁਰਨ ਵਾਸਤੇ ਕਿਸੇ ਦੀ ਉਂਗਲ ਚਾਹੀਦੀ ਹੈ, ਕੋਈ ਸੰਰਕਸ਼ਣ ਕਰਨ ਵਾਲਾ ਚਾਹੀਦਾ, ਕੋਈ ਸਹਾਇਤਾ ਵਾਲਾ ਚਾਹੀਦਾ, ਤਾਂ ਇਹ ਪੰਧ ਤੈਅ ਹੋਣ ਦੀ ਸੰਭਾਵਨਾ, ਨਹੀਂ ਤੇ ਇਕੱਲਾ ਇਕੱਲੇ ਬਹੁਤ ਮਨੁੱਖ ਜਲਦੀ ਥੱਕ ਜਾਂਦਾ, ਡਿੱਗ ਪੈਂਦਾ, ਟੁੱਟ ਜਾਂਦਾ, ਉਹਦਾ ਮਨ ਪਸਤ ਹੋ ਜਾਂਦਾ, ਉਹ ਤੁਰਨਾ ਛੱਡ ਦਿੰਦਾ ਰੱਬ ਦੇ ਰਾਹ ਤੇ। ਰਮਈਏ ਸਿਉ ਇੱਕ ਬੇਨਤੀ, ਹੇ ਪ੍ਰਭੂ ਤੂੰ ਕਿਰਪਾ ਕਰ, ਤੂੰ ਆਪ ਮੈਨੂੰ ਤੋਰ, ਮੇਰੀ ਅਗਵਾਈ ਕਰ। ਗੁਰੂ ਨਾਨਕ ਸਾਹਿਬ ਨੇ ਖੁਦ ਕਿਹਾ ਕਿ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ, ਨਾ ਤੇਰੇ ਤੱਕ ਮੈਂ ਖੁਦ ਆ ਸਕਣਾ ਤੇ ਨਾ ਮੈਂ ਕਿਸੇ ਨੂੰ ਭੇਜ ਸਕਣਾ, ਤੂੰ ਬੜੀ ਦੂਰ ਹੈ, ਬਹੁਤ ਦੂਰ ਹੈ ਤੂੰ, ਤੇਰਾ ਪੈਂਡਾ ਤੇਰਾ ਰਸਤਾ ਇਸ ਤਰ੍ਹਾਂ ਦੇ ਉੱਚੇ ਨੀਵੇਂ ਰਾਹਾਂ ਦੇ ਨਾਲ ਭਰਿਆ ਹੋਇਆ। ਇਸ ਲਈ ਇਹਦੇ ਵਿੱਚ ਕਿੰਨੀ ਕੁ ਤਾਕਤ ਚਾਹੀਦੀ ਤੁਰਨ ਵਾਸਤੇ, ਬੜਾ ਇਰਾਦਾ ਚਾਹੀਦਾ। ਭਾਈ ਗੁਰਦਾਸ ਜੀ ਨੇ ਤੇ ਤਿੰਨ ਚਾਰ ਇਸ ਤਰ੍ਹਾਂ ਦੇ ਲੋਕਾਂ ਦਾ ਵਰਣਨ ਕਰਕੇ ਸਾਨੂੰ ਕਿਹਾ ਵੀ ਇਹਨਾਂ ਤੋਂ ਸਿੱਖ ਜੇ ਤੂੰ ਧਰਮ ਕਮਾਉਣਾ ਤੇ ਕਿੰਨੇ ਇਰਾਦੇ ਨਾਲ ਇਹ ਧਰਮ ਕਮਾਉਂਦੇ ਨੇ, ਇਹਨਾਂ ਤੋਂ ਸਿੱਖ ਲੈ, ਕਿੰਨਾ ਤੋਂ ਸਿੱਖੀਏ। ਕਹਿਣ ਲੱਗੇ ਚੋਰ ਤੋਂ ਸਿੱਖ, ਚੋਰੀ ਕਰਦਾ, ਕੁੱਟਮਾਰ ਹੁੰਦੀ ਏ, ਉਹਦੀ ਫੜਿਆ ਜਾਂਦਾ, ਸਮਾਜ ਵਿਚ ਬਦਨਾਮੀ ਹੁੰਦੀ ਏ, ਥਾਣੇ ਉਹਦੇ ਤੇ ਕੇਸ ਚੱਲਦਾ, ਲੋਕ ਉਹਨੂੰ ਦੁਰਕਾਰਦੇ ਨੇ, ਪਰ ਥੋੜੇ ਚਾਰ ਪੰਜ ਦਸ ਦਿਨਾਂ ਬਾਅਦ ਉਹ ਸਾਰਾ ਕੁਝ ਕਰ ਕਰਾ ਕੇ ਪਰਤ ਕੇ ਫਿਰ ਚੋਰੀ ਕਰ ਲੈਂਦਾ, ਇੰਨੀ ਮਾਰ ਖਾਣ ਦੇ ਬਾਵਜੂਦ। ਕਿਉਂ? ਉਹਦੇ ਵਿਚ ਦ੍ਰਿੜਤਾ ਚੋਰੀ ਕਰਨ ਦੀ, ਤੇ ਤੇਰੇ ਨਾਲੋਂ ਤੇ ਚੋਰ ਹੀ ਚੰਗਾ ਰਹਿ ਗਿਆ, ਭਾਵੇਂ ਕਰਮ ਮਾੜਾ ਹੈ, ਇੰਨੀ ਮਾਰ ਖਾਧੀ, ਚੋਰੀ ਖਾਣੀ ਨਹੀਂ ਛੱਡੀ, ਤੇ ਤੈਨੂੰ ਤੇ ਆ ਥੋੜਾ ਜਿਹਾ ਰੁਕਾਵਟ ਆਈ ਤੇ ਤੂੰ ਗੁਰੂ ਕੋਲ ਜਾਣਾ ਛੱਡ ਦਿੱਤਾ। ਤੇਰੇ ਨਾਲ ਉਹਦੇ ਵਿਚ ਇਰਾਦਾ ਜ਼ਿਆਦਾ ਹੈ, ਉਹਦੇ ਸ਼ਕਤੀ ਜ਼ਿਆਦਾ ਹੈ। ਇੱਕ ਜੁਆਰੀ ਆਪਣੇ ਜੀਵਨ ਦੇ ਵਿਚ ਕਈ ਕੁਝ ਹਾਰ ਜਾਂਦਾ ਪਰ ਜੁਆ ਖੇਡਣਾ ਨਹੀਂ ਛੱਡਦਾ, ਤੇਰੇ ਨਾਲੋਂ ਤੇ ਉਹ ਝੂਠਾ ਜੁਆਰੀ ਚੰਗਾ, ਇੰਨਾ ਕੁਝ ਚਲਾ ਗਿਆ ਪਰ ਫਿਰ ਵੀ ਉਹਨੇ ਜੁਆ ਖੇਡਣਾ ਨਹੀਂ ਛੱਡਿਆ। ਤੇ ਤੂੰ ਤੇ ਹਰ ਰੋਜ਼ ਹਿਸਾਬ ਲਾਨਾ ਵੀ ਅੱਜ ਥੋੜਾ ਜਿਹਾ ਘਾਟਾ ਪੈ ਗਿਆ, ਹੁਣ ਗੁਰੂ ਕੋਲ ਜਾਈਏ ਕਿ ਨਾ ਜਾਈਏ, ਜਾਂ ਥਾਂ ਬਦਲ ਲਈਏ ਹੋਰ ਕੋਈ। ਇਸੇ ਤਰ੍ਹਾਂ ਹੋਰ ਵੀ ਕਈ ਉਦਾਹਰਣਾਂ ਦਿੱਤੀਆਂ ਜਿਹਦੇ ਵਿਚ ਬੰਦੇ ਦੇ ਇਰਾਦੇ ਨੂੰ ਟੁੰਬਿਆ ਗਿਆ ਕਿ ਜੇ ਤੂੰ ਇਸ ਰਾਹ ਤੇ ਤੁਰਨਾ ਤੇ ਇਹ ਕੋਈ ਇਕੱਲਾ ਜਿਹੜਾ ਰਾਹ ਹੈ, ਇਹ ਕੋਈ ਇਸ ਤਰ੍ਹਾਂ ਦਾ ਰਾਹ ਨਹੀਂ ਕਿ ਵਿਹਲੇ ਬਹਿ ਕੇ ਇਹਨੂੰ ਕਮਾਇਆ ਜਾ ਸਕਦਾ, ਇਹਦੇ ਉੱਤੇ ਬੜੀ ਬੰਦੇ ਵਿਚ ਹਿੰਮਤ ਚਾਹੀਦੀ ਏ। ਇਸ ਤਰ੍ਹਾਂ ਦੇ ਵਿਚਾਰੇ ਬੰਦੇ ਦੀ ਅੱਜ ਜ਼ਿਕਰ ਕੀਤੀ ਗੁਰੂ ਅਮਰਦਾਸ ਜੀ ਨੇ। ਕਹਿਣ ਲੱਗੇ ਕਿਆ ਕਰੇ ਵਿਚਾਰੀਆ, ਇਹ ਵਿਚਾਰਾ ਕੀ ਕਰੇ, ਅੰਦਰ ਸ਼ਕਤੀ ਕੋਈ ਨਹੀਂ ਤੁਰਨ ਦੀ। ਤੇ ਭਗਤ ਰਵਿਦਾਸ ਜੀ ਕਹਿੰਦੇ ਤੂੰ ਫਿਰ ਬੇਨਤੀ ਕਰ ਕਿ ਰਮਈਏ ਸਿਉਂ ਇੱਕ ਬੇਨਤੀ, ਉਹਦੇ ਅੱਗੇ ਅਰਦਾਸ ਕਰ ਕਿ ਮੇਰੇ ਵਿਚ ਸ਼ਕਤੀ ਨਹੀਂ, ਤੂੰ ਮੇਰੀ ਅਗਵਾਈ ਕਰ, ਮੇਰੀ ਪੂੰਜੀ ਰਾਖ ਮੁਰਾਰ। ਫਿਰ ਇਸ ਸ਼ਬਦ ਦੇ ਅੰਦਰ ਇੱਕ ਬੜੇ ਵੱਡੇ ਸਹਾਰੇ ਦੀ ਗੱਲ ਕੀਤੀ ਰਵਿਦਾਸ ਜੀ ਨੇ। ਉਹ ਕਿਹੜਾ ਸਹਾਰਾ ਹੈ? ਉਹਨਾਂ ਨੇ ਫਿਰ ਉਦਾਹਰਣ ਦਿੱਤੀ, ਕੋ ਬਣਜਾਰੋ ਰਾਮ ਕੋ, ਜੇ ਇਸ ਰਾਹ ਤੇ ਤੁਰਿਆ ਨਾ ਤੇ ਕਿਸੇ ਬਣਜਾਰੇ ਨੂੰ ਰੱਬ ਲੱਭ, ਜਿਹੜਾ ਇਸ ਰਾਹ ਤੇ ਪਹਿਲਾਂ ਜਾ ਰਿਹਾ ਉਹਦੀ ਸੰਗਤ ਭਾਲ ਲੈ, ਸੌਖਾ ਹੋ ਜਾਏਗਾ। ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਟਾਂਡੇ ਦਾ ਅਰਥ ਹੈ ਕਾਫਲਾ, ਕਾਫਲੇ ਵਿਚ ਤੁਰਨਾ। ਜਿਵੇਂ ਭਾਰਤ ਦੇ ਅੰਦਰ ਪੁਰਾਣੇ ਸਮੇਂ ਦੇ ਵਿਚ ਜਦੋਂ ਲੋਕ ਵਪਾਰ ਕਰਦੇ ਸਨ ਘੋੜਿਆਂ ਤੇ ਗੱਡਿਆਂ ਤੇ, ਹੁਣ ਵੀ ਟਰੱਕਾਂ ਤੇ ਲੋਕ ਦੂਰ ਦੂਰ ਦੇ ਸੂਬਿਆਂ ਵਿਚ ਜਾਂਦੇ ਨੇ, ਉਹ ਕੀ ਕਰਦੇ ਨੇ? ਉਹ ਇਕੱਲੇ ਗੱਡੀ ਨਹੀਂ ਤੋਰਦੇ, 20-25-30-40-50-50 ਦਾ ਕਾਫਲਾ ਇਕੱਠਾ ਤੁਰਦਾ। ਕਿਉਂ? ਕਿਉਂਕਿ ਰਸਤੇ ਵਿਚ ਜੇ ਇਕ ਨੂੰ ਕੋਈ ਰੁਕਾਵਟ ਪੈ ਜਾਏ ਤੇ ਦੂਸਰੇ ਉਹਦੀ ਰੁਕਾਵਟ ਹੱਲ ਕਰ ਦਿੰਦੇ ਨੇ, ਉਹਨੂੰ ਸਹਾਰਾ ਮਿਲ ਜਾਂਦਾ ਦੂਸਰਿਆਂ ਦੇ ਸਹਾਰੇ ਨਾਲ। ਇਸ ਸ਼ਬਦ ਦੇ ਵਿਚ ਰਵਿਦਾਸ ਜੀ ਨੇ ਧਰਮ ਦੇ ਰਸਤੇ ਦੇ ਉੱਤੇ ਤੁਰਨ ਲਈ ਇੱਕ ਬੜੇ ਸੋਹਣੇ ਨਿਯਮ ਦਾ ਵਰਣਨ ਕੀਤਾ ਜਿਹਨੂੰ ਅਸੀਂ ਛੱਡ ਦਿੱਤਾ ਅੱਜ। ਉਹ ਨਿਯਮ ਕਿਹੜਾ ਹੈ? ਉਹ ਨਿਯਮ ਹੈ ਤੂੰ ਉਹਨਾਂ ਲੋਕਾਂ ਦੀ ਸੰਗਤ ਲੱਭ ਲੈ ਜਿਹੜੇ ਇਸ ਰਾਹ ਤੇ ਜਾ ਰਹੇ ਨੇ, ਉਹਨਾਂ ਨਾਲ ਬਹਿਣਾ ਖਲੋਣਾ ਸ਼ੁਰੂ ਕਰ ਦੇ, ਉਹਨਾਂ ਤੋਂ ਤੈਨੂੰ ਸਹਾਰਾ ਮਿਲੇਗਾ। ਉਸ ਕਾਫਲੇ ਦੇ ਨਾਲ ਤੁਰਨ ਦਾ ਯਤਨ ਕਰ ਤੇ ਤੈਨੂੰ ਸਹਾਰਾ ਮਿਲ ਜਾਏਗਾ, ਤੂੰ ਇਕੱਲਾ ਨਹੀਂ ਤੁਰ ਸਕਦਾ। ਕੋ ਬਣਜਾਰੋ ਰਾਮ ਕੋ, ਬਣਜਾਰੋ ਦਾ ਅਰਥ ਹੈ ਵਪਾਰ ਕਰਨ ਵਾਲਾ। ਰਵਿਦਾਸ ਜੀ ਨੇ ਜਦੋਂ ਰੱਬ ਅੱਗੇ ਬੇਨਤੀ ਕੀਤੀ ਨਾ, ਇੱਥੋਂ ਤੱਕ ਉਹਨਾਂ ਅਰਦਾਸ ਕੀਤੀ ਕਿ ਘੱਟ ਅਵਘੱਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਮੇਰਾ ਮਨ ਬੜਾ ਕਮਜ਼ੋਰ ਹੈ, ਮੈਂ ਕੀ ਕਰਾਂ। ਰੱਬ ਨੂੰ ਕਿਹਾ ਰਮਈਏ ਸਿਉਂ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਤੇ ਇਸ ਮੰਗ ਦਾ ਰੱਬ ਨੇ ਉਹ ਰਵਿਦਾਸ ਜੀ ਨੂੰ ਜਵਾਬ ਦਿੱਤਾ, ਉਹ ਵਿਚ ਲਿਖਿਆ ਹੋਇਆ ਨਹੀਂ। ਗੁਰਬਾਣੀ ਦੇ ਵਿਚ ਕੁਝ ਗੱਲਾਂ ਸ਼ਬਦਾਂ ਦੇ ਪਿੱਛੇ ਖੜੀਆਂ ਹੋਈਆਂ ਨੇ, ਉਹ ਪੜਨ ਨਾਲ ਜਾਂ ਗੁਰੂ ਕਿਰਪਾ ਨਾਲ ਸਮਝ ਵਿਚ ਆਉਂਦੀਆਂ ਵੀ ਜਦੋਂ ਰਵਿਦਾਸ ਜੀ ਨੇ ਅਰਦਾਸ ਕੀਤੀ ਤੇ ਕੁਦਰਤੀ ਹੈ ਨਾ, ਅਸੀਂ ਅਰਦਾਸ ਕਰਨੇ ਆ ਤੇ ਉਸੇ ਵੇਲੇ ਹੁਕਮਨਾਮਾ ਆਉਂਦਾ ਹੈ, ਅਰਦਾਸ ਕਰਾਂਗੇ ਤੇ ਵਾਪਸੀ ਹੁਕਮਨਾਮਾ ਵੀ ਹੁਣ ਤੁਸੀਂ ਇਸ ਤਰ੍ਹਾਂ ਕਰੋ। ਤੇ ਇੱਥੇ ਰਮਈਏ ਸਿਓ ਇੱਕ ਬੇਨਤੀ, ਜਦੋਂ ਉਹਨਾਂ ਨੇ ਅਰਦਾਸ ਕੀਤੀ ਸਪਸ਼ਟ ਹੈ, ਕੋਈ ਨਾ ਕੋਈ ਜਵਾਬੀ ਵਾਪਸੀ ਉਹਨਾਂ ਨੂੰ ਜਵਾਬ ਕੋਈ ਮਿਲਿਆ, ਉਹ ਜਵਾਬ ਕਿਹੜਾ ਸੀ? ਰੱਬ ਵੱਲੋਂ ਜਵਾਬ ਸੀ, ਰਵਿਦਾਸ ਆਪਣੇ ਨਾਲ ਤੁਰਨ ਵਾਲਾ ਕੋਈ ਹੋਰ ਬੰਦੇ ਲੱਭ ਇੱਕ ਦੋ, ਉਹਨਾਂ ਦੇ ਨਾਲ ਮਿਲ ਕੇ ਤੁਰ ਪੈ, ਸੌਖਾ ਤੁਰ ਜਾਏਗਾ, ਹੋਰ ਕੋਈ ਰਾਹ ਨਹੀਂ, ਮੈਂ ਵੀ ਤੇਰੀ ਕੀ ਸਹਾਇਤਾ ਕਰ ਸਕਣਾ, ਤੈਨੂੰ ਤਾਂ ਸਾਧਨ ਚਾਹੀਦਾ ਨਾ ਜਿਹੜਾ ਤੇਰੇ ਵਰਗਾ ਹੋਵੇ, ਜਿਵੇਂ ਦਾ ਤੂੰ ਵੇ, ਤੇਰੇ ਨਾਲ ਕੋਈ ਗੱਲਬਾਤ ਕਰੇ, ਤੇਰੇ ਨਾਲ ਕੋਈ ਤੁਰੇ ਧਰਮ ਦੇ ਰਾਹ ਦੇ ਉੱਤੇ, ਉਹਦੇ ਨਾਲ ਤੇਰਾ ਵਹਿਣ ਖਲੋਣ ਹੋ ਜਾਏ, ਤੇ ਤੂੰ ਕੋਈ ਆਪਣੇ ਵਰਗਾ ਸਹਾਰਾ ਲੱਭ, ਮੈਂ ਉਹਦੇ ਰਾਹੀਂ ਤੇਰੀ ਸਹਾਇਤਾ ਕਰਾਂਗਾ, ਜਿਹਨੂੰ ਗੁਰਬਾਣੀ ਦੇ ਵਿੱਚ, ਸਿੱਖੀ ਦੇ ਵਿੱਚ ਸਾਧ ਸੰਗਤ ਕਿਹਾ ਗਿਆ ਹੈ। ਸਾਧ ਸੰਗਤ ਕੋ ਬਣਜਾਰੋ ਰਾਮ ਕੋ। ਤੇ ਜਦੋਂ ਰਵਿਦਾਸ ਜੀ ਨੂੰ ਜਵਾਬ ਮਿਲਿਆ ਕਿ ਤੂੰ ਆਪਣੇ ਨਾਲ ਦੇ ਲੋਕ ਲੱਭ ਜਿਨ੍ਹਾਂ ਦੇ ਨਾਲ ਮਿਲ ਕੇ ਤੁਰ ਸਕੇ ਤਾਂ ਕਿ ਸਫ਼ਰ ਸੌਖਾ ਹੋ ਜਾਏ, ਤਾਂ ਫਿਰ ਰਵਿਦਾਸ ਜੀ ਨੇ ਇਹ ਪੁਕਾਰ ਕੀਤੀ ਕਿ ਕੋ ਬਣਜਾਰੋ ਰਾਮ ਕੋ। ਲੱਭਿਆ ਫਿਰ ਕੋਈ ਹੈ ਇਸ ਤਰ੍ਹਾਂ ਦਾ ਬਣਜਾਰਾ ਜਿਹੜਾ ਮੇਰੇ ਵਾਂਗੂ ਜਾ ਰਿਹਾ, ਮੇਰਾ ਟਾਂਡਾ ਲਾਦਿਆ ਜਾਏ ਰੇ, ਉਹ ਮੇਰੇ ਨਾਲ ਮੇਰੇ ਟਾਂਡੇ ਦੇ ਕਾਫਲੇ ਦੇ ਨਾਲ ਤੁਰ ਪਏ ਤੇ ਆਪਾਂ ਮਿਲ ਕੇ ਸਫ਼ਰ ਮੁਕਾ ਲਈਏ। ਇਹੀ ਰਸਤਾ ਹੈ ਧਰਮ ਦੇ ਅੰਦਰ, ਮਜੋਰਟੀ ਸਤਸੰਗਤ ਕੰਪਨੀ ਕਰਨੀ। ਦੁਨੀਆਂ ਦੇ ਵਿੱਚ ਸਾਰੀਆਂ ਲਹਿਰਾਂ ਦੇ ਵਿੱਚ ਕੰਪਨੀ ਹੈ, ਉਹ ਇਕੱਠ ਨੇ ਉਹਨਾਂ ਦੇ, ਤਾਂ ਉਹ ਕਾਮਯਾਬ ਨੇ। ਗੁਰੂ ਸਾਹਿਬ ਨੇ ਇਹ ਕੋਈ ਅਡੰਬਰ ਨਹੀਂ ਬਣਾਇਆ ਗੁਰਦੁਆਰੇ ਦਾ ਵੀ ਇਹਦੇ ਰਾਹੀਂ ਕੁਝ ਲੋਕਾਂ ਦਾ ਖਾਣ ਪੀਣ ਚੱਲੇ ਜਾਂ, ਇਹ ਗੱਲ ਨਹੀਂ ਸੀ ਗੁਰੂ ਸਾਹਿਬ ਦੇ ਬਣਾਉਣ ਦਾ ਮਤਲਬ। ਗੁਰੂ ਸਾਹਿਬ ਦਾ ਮਕਸਦ ਇਹ ਹੈ ਵੀ ਜਿਵੇਂ ਮਨਮੁੱਖਾਂ ਦੇ ਕਲੱਬ ਨੇ ਨਾ, ਉਹ ਇਕੱਠੇ ਹੁੰਦੇ ਨੇ, ਉਹ ਮਨਮੁੱਖ ਸਾਰੇ ਇਕੱਠੇ ਹੋ ਜਾਂਦੇ ਨੇ ਇੱਕ ਥਾਂ ਤੇ, ਤੇ ਉਹਨਾਂ ਦਾ ਇਕੱਠ ਗੁਰਮੁਖਾਂ ਤੇ ਪ੍ਰੈਸ਼ਰ ਪਾਉਂਦਾ ਹੈ, ਤੇ ਉਹਨਾਂ ਦੇ ਮਨ ਕਮਜ਼ੋਰ ਹੁੰਦੇ ਨੇ ਉਹਨਾਂ ਨੂੰ ਵੇਖ ਕੇ। ਇਕੱਠ ਹਮੇਸ਼ਾ ਦੂਸਰੀ ਜਮਾਤ ਤੇ ਪ੍ਰੈਸ਼ਰ ਪਾਏਗਾ। ਗੁਰੂ ਸਾਹਿਬ ਦਾ ਮਤਲਬ ਹੈ ਜਿਵੇਂ ਮਨਮੁੱਖ ਇਕੱਠ ਕਰ ਰਹੇ ਨੇ, ਇਸ ਤਰ੍ਹਾਂ ਗੁਰਮੁਖਾਂ ਦਾ ਵੀ ਇਕੱਠ ਹੋਣਾ ਚਾਹੀਦਾ, ਉਹਨਾਂ ਦਾ ਪ੍ਰੈਸ਼ਰ ਪੈਣਾ ਚਾਹੀਦਾ। ਇਸ ਲਈ ਇਹ ਪਰੰਪਰਾ ਸ਼ੁਰੂ ਕੀਤੀ ਗਈ ਸੰਗਤ ਦੀ, ਤਾਂ ਕਿ ਇਹਦਾ ਪ੍ਰਭਾਵ ਬਣੇ। ਤੁਸੀਂ ਆਪਣੇ ਆਪ ਜਾਣਦੇ ਹੋ ਕਿ ਜਿੱਦਣ ਤੁਸੀਂ ਵੱਡੀ ਗਿਣਤੀ ਵਿੱਚ ਬੈਠੇ ਹੁੰਦੇ ਉਦੋਂ ਮਨ ਜ਼ਿਆਦਾ ਟਿਕਦਾ, ਕੀ ਕਾਰਨ ਹੈ? ਕਿਉਂਕਿ ਮਨ ਨੂੰ ਸਹਾਰਾ ਮਿਲ ਜਾਂਦਾ ਵੀ ਇੰਨੇ ਲੋਕ ਇਹ ਕੰਮ ਕਰ ਰਹੇ ਨੇ, ਇੰਨੇ ਲੋਕ ਇਹ ਕੰਮ ਕਰ ਰਹੇ ਨੇ, ਇਸ ਕਰਕੇ ਉਹਨੂੰ ਤਸੱਲੀ ਮਿਲਦੀ ਏ। ਮਨ ਹਮੇਸ਼ਾ ਸੰਗਤ ਭਾਲਦਾ ਹੈ, ਜ਼ਿਆਦਾ ਲੋਕ ਜਿਸ ਕੰਮ ਨੂੰ ਕਰਨ, ਇਹਦੀ ਮੰਗ ਹੀ ਇਹ ਹੈ, ਮੈਂ ਉਹ ਹੀ ਕੰਮ ਕਰਾਂ ਜਿਹੜਾ ਜ਼ਿਆਦਾ ਲੋਕ ਕਰਨ। ਇਸ ਕਰਕੇ ਗੁਰੂ ਸਾਹਿਬ ਨੇ ਇਹ ਤਰੀਕਾ ਰੱਖਿਆ ਕਿ ਧਾਰਮਿਕ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਣ। ਕਿਉਂ? ਕਿਉਂਕਿ ਇਹਨਾਂ ਦਾ ਮਨੋਬਲ ਵਧੇ ਜ਼ਿਆਦਾ ਗਿਣਤੀ ਦੇ ਵਿੱਚੋਂ, ਇਹਨਾਂ ਦੇ ਮਨੋਬਲ ਦੇ ਅੰਦਰ ਤਾਕਤ ਆ ਜਾਏ ਕਿ, ਕਿਉਂਕਿ ਮਨ ਭਾਲਦਾ ਹੈ ਕਿੰਨੇ ਕੁ ਲੋਕ ਇਹ ਕੰਮ ਕਰ ਰਹੇ ਨੇ। ਇਹ ਤੁਸੀਂ ਕਦੀ ਵੇਖਣਾ, ਗੁਰਦੁਆਰੇ ਵੀ ਵਿਅਕਤੀ ਕਈ ਵਾਰੀ ਆਏਗਾ, ਉਹਦਾ ਪ੍ਰਯੋਜਨ ਬੈਠਣਾ ਨਹੀਂ ਹੁੰਦਾ, ਕੀਰਤਨ ਸੁਣਨਾ ਜਾਂ ਵਿਚਾਰ, ਉਹ ਪਹਿਲਾਂ ਇਹ ਟੈਸਟ ਕਰੇਗਾ ਕਿੰਨੇ ਕੁ ਲੋਕ ਬੈਠੇ ਹੋਏ ਨੇ, ਕਿੰਨੇ ਕੁ ਲੋਕ ਸੁਣ ਰਹੇ ਨੇ। ਹਾਂ, ਜਿਹੜੇ ਗੁਰਮੁਖ ਮਿੱਥ ਕੇ ਆਉਂਦੇ ਨੇ ਵੱਖਰੀ ਗੱਲ, ਭਾਵੇਂ ਕੋਈ ਨਾ ਸੁਣੇ, ਉਹਨਾਂ ਨੇ ਆਉਣੀ ਹੈ। ਪਰ ਜਿਹੜਾ 50% ਤਬਕਾ ਹੈ ਉਹ ਵੇਖਦਾ ਵੀ ਕਿੰਨੇ ਲੋਕ ਸੁਣ ਰਹੇ ਨੇ, ਜੇ ਤਾਂ ਜ਼ਿਆਦਾ ਲੋਕ ਸੁਣ ਰਹੇ ਨੇ ਉਹ ਬੈਠ ਜਾਏਗਾ, ਸੁਣੇਗਾ, ਜੇ ਘੱਟ ਨੇ ਉਹ ਨਹੀਂ ਬੈਠੇਗਾ, ਕਿਉਂਕਿ ਮਨ ਦੀ ਕਮਜ਼ੋਰੀ ਹੈ, ਉਹ ਆਪ ਨਹੀਂ ਚੁਣ ਸਕਦਾ, ਉਹਨਾਂ ਨੂੰ ਦੂਸਰਿਆਂ ਦਾ ਸਹਾਰਾ ਚਾਹੀਦਾ। ਇਸ ਨੂੰ ਕਿਹਾ ਸੰਗਤ। ਇਸ ਲਈ ਰਵਿਦਾਸ ਜੀ ਨੇ ਇਧਰ ਇਸ਼ਾਰਾ ਕੀਤਾ ਹੈ ਕਿ ਜੇ ਇਸ ਸਫ਼ਰ ਨੂੰ ਤੂੰ ਤੈਅ ਕਰਨਾ ਤੇ ਉਹਨਾਂ ਲੋਕਾਂ ਦੀ ਸੰਗਤ ਕਰ। ਗੁਰਬਾਣੀ ਵਿਚ ਵਾਰ ਵਾਰ ਇਹ ਸ਼ਬਦ ਕਹੇ ਗਏ ਕਿ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ, ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ। ਉਹਨਾਂ ਦੀ ਸੰਗਤ ਲੱਭ, ਉਹਨਾਂ ਦਾ ਸੰਗ ਸਾਥ ਲੱਭ, ਤਾਂ ਕਿ ਤੇਰੇ ਮਨ ਵਿਚ ਬਰਕਤ ਆਵੇ, ਤਾਕਤ ਆਵੇ। ਸਤਿਗੁਰਾਂ ਨੇ ਸਪਸ਼ਟ ਕਿਹਾ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਚੋਲੇ ਦਾ ਇੱਥੇ ਅਰਥ ਹੈ ਸਰੀਰ ਤੇ ਮਨ, ਜਿਨ੍ਹਾਂ ਦੇ ਸਰੀਰ ਤੇ ਮਨ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਨੇ। ਇਹ ਕੋਈ ਕਿਸੇ ਬੰਦੇ ਨੂੰ ਇੱਕ ਵਿਸ਼ੇਸ਼ਤਾ ਨਹੀਂ ਦਿੱਤੀ ਜਾ ਰਹੀ ਵੀ ਉਹ ਕੋਈ ਗੁਰੂ ਬਣਾਇਆ ਜਾ ਰਿਹਾ, ਇਹ ਗੁਰਮੁਖਾਂ ਦੀ ਗੱਲ ਕੀਤੀ ਜਾ ਰਹੀ ਬਾਣੀ ਵਿੱਚ, ਉਹਨਾਂ ਦੀ ਸੰਗਤ ਭਾਲ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਰੱਬ ਉਹਨਾਂ ਦੇ ਕੋਲ ਰਹਿੰਦਾ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ, ਉਹਨਾਂ ਦੇ ਸੰਗ ਸਾਥ ਵਿੱਚ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਜਿਹੜਾ ਬਿਨਾਂ ਕਰਨ ਤੋਂ ਵੀ ਮਿਲ ਜਾਏ। ਉਹਨਾਂ ਦੀ ਹਵਾ ਦੇ ਵਿੱਚ, ਉਹਨਾਂ ਦੇ ਕੋਲ ਬੈਠਣ ਦੇ ਨਾਲ ਕੁਝ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੋ ਸਕਦੀਆਂ ਨੇ ਜਿਹੜੀਆਂ ਅਭਿਆਸ ਕਰਨ ਨਾਲ ਨਹੀਂ ਹੁੰਦੀਆਂ। ਸੰਗਤ ਦਾ ਇਹ ਮਹਾਨ ਵਿਸ਼ਾ ਹੈ। ਇਸ ਲਈ ਗੁਰੂ ਅਮਰਦਾਸ ਜੀ ਕਹਿੰਦੇ ਕਿਆ ਕਰੇ ਵਿਚਾਰੀਆ, ਵਿਚਾਰਾ ਕੀ ਕਰੇ ਫਿਰ, ਕਮਜ਼ੋਰ ਹੈ ਤਾਂ ਹੋਰ ਕੋਈ ਰਸਤਾ ਨਹੀਂ, ਸੰਗਤ ਕਰੇ, ਸੰਗਤ ਵਿੱਚੋਂ ਸ਼ਕਤੀ ਮਿਲਦੀ ਹੈ, ਤਾਕਤ ਮਿਲਦੀ ਹੈ ਸੰਗਤ ਦੇ ਨਾਲ। ਇਸ ਲਈ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਮਨ ਪੰਖੀ ਭਇਓ, ਮਨ ਤੇ ਪੰਛੀ ਵਰਗਾ ਹੈ, ਉੱਡਣ ਵਾਸਤੇ ਤਿਆਰ ਰਹਿੰਦਾ। ਕਬੀਰ ਮਨ ਪੰਖੀ ਭਇਓ ਉੱਡ ਉੱਡਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਜਿਵੇਂ ਦਾ ਇਹਦੇ ਉੱਤੇ ਕੰਪਨੀ ਇਕੱਠ ਦਾ ਪ੍ਰਭਾਵ ਪੈਂਦਾ ਹੈ। ਇਸ ਲਈ ਚਾਹੀਦਾ ਜਗਤ ਦੇ ਅੰਦਰ ਕਿ ਗੁਰਮੁਖਾਂ ਦਾ ਵੱਡਾ ਇਕੱਠ ਹੋਵੇ, ਉਹਦੇ ਵਿੱਚ ਜ਼ਿਆਦਾ ਲੋਕ ਬੈਠਣ, ਤਾਂ ਕਿ ਇੱਕ ਅੱਧਾ ਦੋ ਚਾਰ ਵੀ ਕਮਜ਼ੋਰ ਮਨ ਵਾਲੇ ਵੀ ਆ ਜਾਣ ਤੇ ਉਹਨਾਂ ਦੀ ਵਾਈਬ੍ਰੇਸ਼ਨ ਉਹਨਾਂ ਨੂੰ ਖਿੱਚ ਲਵੇ ਤੇ ਧਰਮ ਦੀ ਗੱਲ ਸੁਣਨ ਵਾਸਤੇ ਮਜਬੂਰ ਕਰ ਦੇ। ਇਹ ਗੁਰਮੁਖ ਦੇ ਜੀਵਨ ਦਾ ਪ੍ਰਭਾਵ ਏ ਕਿ ਉਹਦੇ ਕੋਲ ਕਮਜ਼ੋਰ ਮਨ ਵਾਲਾ ਵੀ ਬੈਠ ਜਾਏ ਤੇ ਉਹਦਾ ਵੀ ਮਨ ਜੁੜਨਾ ਸ਼ੁਰੂ ਹੋ ਜਾਂਦਾ ਹੈ। ਉਹਦੀ ਜਿਹੜੀ ਉਡਾਨ ਮਨ ਦੀ ਹਰ ਇੱਕ ਬੰਦੇ ਨੂੰ ਖਿੱਚਦੀ ਏ, ਇਕਾਗਰਤਾ ਬਖਸ਼ਿਸ਼ ਕਰਦੀ ਏ। ਇਸ ਲਈ ਰਵਿਦਾਸ ਜੀ ਨੇ ਫਿਰ ਜਦੋਂ ਬੇਨਤੀ ਕੀਤੀ ਕਿ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ, ਤੇ ਪ੍ਰਭੂ ਨੇ ਕਿਹਾ ਰਵਿਦਾਸ ਮੈਂ ਤੇਰੀ ਇਮਦਾਦ ਕਰਾਂਗਾ, ਪਰ ਤੂੰ ਉਹਨਾਂ ਲੋਕਾਂ ਦਾ ਸੰਗ ਸਾਥ ਭਾਲ ਲੈ ਜਿਹੜੇ ਨਾਮ ਨਾਲ ਜੁੜੇ ਹੋਏ ਨੇ। ਇਸ ਲਈ ਉਹਨਾਂ ਨੇ ਕਿਹਾ ਕਿ ਕੋ ਬਣਜਾਰੋ ਰਾਮ ਕੋ, ਫਿਰ ਉਹਨਾਂ ਨੇ ਲੱਭਿਆ ਕੋਈ ਮਿਲੇ ਇਸ ਤਰ੍ਹਾਂ ਦੇ ਸੰਗ ਸਾਥ। ਇਸ ਲਈ ਸਾਰੇ ਸਮਕਾਲੀ ਹੋਏ ਨੇ, ਭਗਤ ਰਵਿਦਾਸ, ਭਗਤ ਕਬੀਰ, ਭਗਤ ਤਿਰਲੋਚਨ ਜੀ, ਭਗਤ ਨਾਮਦੇਵ ਜੀ, ਤੇ ਖਾਸ ਕਰਕੇ ਭਗਤ ਕਬੀਰ ਜੀ ਨੇ ਇਹਦਾ ਵਰਣਨ ਕਰ ਦਿੱਤਾ ਆਪਣੀ ਬਾਣੀ ਵਿੱਚ। ਉਹ ਕਹਿੰਦੇ ਤਿਰਲੋਚਨ ਨਾਮਦੇਵ ਦੇ ਕੋਲ ਜਾਇਆ ਕਰਦਾ ਸੀ, ਸੰਗਤ ਕਰਿਆ ਕਰਦਾ ਸੀ ਪਰਮਾਤਮਾ ਦੇ ਸੰਬੰਧ ਵਿੱਚ। ਦੋ ਉਹਨਾਂ ਦੇ ਸਲੋਕ ਨੇ, ਨਾਮਾ ਕਹਿ ਤਿਲੋਚਨਾ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਉਹਨਾਂ ਨੇ ਇੱਕ ਸਵਾਲ ਕੀਤਾ ਵੀ ਆਪਾਂ ਸਾਰਾ ਦਿਨ ਮਾਇਆ ਵਿੱਚ ਹੀ ਫਸੇ ਰਹਿੰਦੇ ਹਾਂ, ਨਾਮ ਕਦੋਂ ਜਪੀਏ? ਕਾਹੇ ਛੇਪੇ ਛਾਏ ਲੈ ਰਾਮ ਨਾ ਲਾਵੋ ਚੀਤ। ਤੇ ਜਵਾਬ ਮਿਲਿਆ, ਨਾਮਦੇਵ ਜੀ ਨੇ ਹੱਲ ਕੀਤਾ ਉਹਨਾਂ ਦੇ ਸਵਾਲ ਦਾ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਰ, ਹਾਥ ਪਾਏ ਕਰ ਕੰਮ ਸਭ ਚੀਤ ਨਿਰੰਜਣ ਨਾਲ। ਇਹ ਉਹਨਾਂ ਨੇ ਸੰਗਤ ਕੀਤੀ, ਇੱਕ ਦੂਜੇ ਨਾਲ ਗੱਲਬਾਤ ਕੀਤੀ, ਉਹਦੇ ਵਿੱਚ ਸਹਾਰਾ ਮਿਲਿਆ। ਤੇ ਰਵਿਦਾਸ ਜੀ ਕਹਿੰਦੇ ਕੋ ਬਣਜਾਰੂ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਨੇ। ਫਿਰ ਕਹਿੰਦੇ ਨੇ ਕੋਈ ਮਿਲ ਪਿਆ ਇਸ ਤਰ੍ਹਾਂ, ਤੇ ਉਹਨੇ ਕਿਹਾ ਹਉ ਬਣਜਾਰੂ ਰਾਮ ਕੋ। ਇਹ ਸ਼ਬਦ ਤਰਤੀਬ ਵਾਰ ਚਲੀ ਜਾਂਦਾ ਹੈ, ਹਉ ਬਣਜਾਰੂ ਰਾਮ ਕੋ ਸਹਿਜ ਕਰੋ ਵਿਆਪਾਰ। ਕੋਈ ਇਸ ਤਰ੍ਹਾਂ ਦੇ ਲੋਕ ਮਿਲੇ ਵੀ ਅਸੀਂ ਕਰ ਰਹੇ ਹਾਂ ਵਪਾਰ, ਆਓ ਜਿਹਨੇ ਤੁਰਨਾ ਰਸਤੇ ਤੇ, ਜਿਹਨੇ ਰਾਹ ਤੇ ਜਾਣਾ ਆਓ। ਤੇ ਉਹਨਾਂ ਨੇ ਕੀ ਕਿਹਾ, ਹਉ ਬਣਜਾਰੂ ਰਾਮ ਕੋ, ਅਸੀਂ ਹਾਂ ਬਣਜਾਰੇ ਰੱਬ ਦੇ, ਕਾਹਦਾ ਵਪਾਰ ਕਰ ਰਹੇ ਹੋ? ਸਹਿਜ ਕਰੋ ਵਿਆਪਾਰ। ਸਹਿਜ, ਸਹਿਜ ਇੱਕ ਜੀਵਨ ਦੀ ਅਵਸਥਾ ਹੈ ਜਿਹਦੇ ਵਿੱਚ ਜ਼ੋਰ ਨਹੀਂ ਲਾਇਆ ਜਾਂਦਾ, ਜਿਹਦੇ ਵਿੱਚ ਆਪਣੇ ਆਪ ਸਭ ਕੁਝ ਹੋ ਜਾਂਦਾ, ਐਟੋਮੈਟਿਕਸ, ਜਿਹਦੇ ਵਿੱਚ ਜ਼ੋਰ ਲਾਉਣਾ ਮਨੁੱਖ ਛੱਡ ਦਿੰਦਾ। ਜਿਵੇਂ ਸਪੀਡ ਦੇ ਵਿੱਚ ਜਿਹੜੀ ਚੀਜ਼ ਚਲੀ ਜਾਏ ਉਹ ਆਪਣੇ ਵਜਨ ਨਾਲ ਆਪ ਹੀ ਚਲੀ ਜਾਂਦੀ, ਉਹਨੂੰ ਕਹਿੰਦੇ ਨੇ ਸਹਿਜ ਅਵਸਥਾ। ਧਰਮ ਜਦੋਂ ਆਪਣੇ ਆਪ ਸਪੀਡ ਫੜ ਜਾਏ ਜੀਵਨ ਦੇ ਵਿੱਚ, ਗਤੀ ਫੜ ਜਾਏ, ਉਹ ਕਹਿੰਦੇ ਹਉ ਬਣ ਜਾਰੋ ਰਾਮ ਕੋ ਸਹਿਜ ਕਰੋ ਵਾਪਾਰ। ਤੇ ਕੀ ਲੱਦਿਆ ਤੁਸਾਂ? ਕਹਿਣ ਲੱਗੇ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਮੈਂ ਜੀਵਨ ਦੀ ਇਸ ਗੱਡੀ ਤੇ, ਜੀਵਨ ਦੇ ਇਸ ਕਾਫਲੇ ਦੇ ਉੱਤੇ ਪ੍ਰਭੂ ਦਾ ਨਾਮ ਲੱਦਿਆ। ਦੂਸਰੇ ਲੋਕਾਂ ਨੇ ਕੀ ਲੱਦਿਆ? ਕਹਿਣ ਲੱਗੇ ਉਹਨਾਂ ਨੇ ਬਿਖ ਲੱਦੀ ਹੋਈ ਹੈ। ਬਿਖ ਦਾ ਅਰਥ ਪਦਾਰਥਾਂ ਦਾ ਮੋਹ ਲੱਦਿਆ ਹੋਇਆ। ਤੇ ਕਹਿੰਦੇ ਜਦੋਂ ਕੋਈ ਮਨੁੱਖ ਜਾਂਦਾ ਹੈ ਨਾ ਅੱਗੇ ਇਸ ਰਾਹ ਦੇ ਉੱਤੇ, ਉੱਥੇ ਅੱਗੇ ਚੈਕਿੰਗ ਹੁੰਦੀ ਹੈ ਇਹਦੇ ਕੋਲ ਕੀ ਨਜਾਇਜ਼ ਚੀਜ਼ਾਂ ਨੇ। ਉਹਨਾਂ ਨੂੰ ਚਿੱਤਰਗੁਪਤ ਕਿਹਾ ਜਾਂਦਾ ਹੈ। ਉਹ ਫਿਰ ਪੁੱਛਦੇ ਨੇ ਤੇਰੇ ਕੋਲ ਕੁਝ ਹੈ ਤਾਂ ਨਹੀਂ ਇਤਰਾਜ਼ਯੋਗ ਸਮੱਗਰੀ? ਫਿਰ ਰਵਿਦਾਸ ਜੀ ਕਹਿੰਦੇ ਜਦੋਂ ਮੈਂ ਵੀ ਨਾਮ ਦਾ ਧਨ ਲੱਦ ਲਿਆ ਤੇ ਅੱਗੇ ਫਿਰ ਚਿੱਤਰਗੁਪਤ ਆ ਗਿਆ ਜਿਹੜਾ ਲੇਖਾ ਲੈਂਦੇ ਨੇ। ਇਹ ਚਿੱਤਰਗੁਪਤ, ਇਹਨਾਂ ਦਾ ਨਾਮ ਗੁਰਬਾਣੀ ਵਿਚ ਆਇਆ ਗਾਮਣ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ, ਜਿਹੜੇ ਬੰਦੇ ਦਾ ਹਿਸਾਬ ਕਰਨ ਵਾਲੇ। ਇਹ ਪੁਰਾਣੀ ਰਵਾਇਤ, ਬੰਦੇ ਦੇ ਮੋਢਿਆਂ ਤੇ ਦੋ ਚਿੱਤਰਗੁਪਤ ਬੈਠੇ ਨੇ, ਜੋ ਕੁਝ ਇਹ ਕਰਦਾ ਉਹ ਲਿਖਦੇ ਰਹਿੰਦੇ ਫਿਰ ਦਿੰਦੇ ਨੇ ਹਿਸਾਬ। ਪਰ ਗੁਰੂ ਸਾਹਿਬ ਨੇ ਇਹਦਾ ਨਾਮ ਹੀ ਇਸ ਕਰਕੇ ਇਸ ਤਰ੍ਹਾਂ ਵਰਤਿਆ ਚਿੱਤਰਗੁਪਤ। ਇਹ ਕੋਈ ਮੋਢਿਆਂ ਤੇ ਬੈਠੀ ਹੋਈ ਕੋਈ ਸ਼ਕਤੀ ਨਹੀਂ, ਇਹ ਤਾਂ ਉਹ ਚਿੱਤਰ ਹੈ ਜਿਹੜਾ ਗੁਪਤ ਹੈ, ਜਿਹੜਾ ਦਿਸਦਾ ਨਹੀਂ। ਇਹ ਰੱਬ ਵੱਲੋਂ ਇੱਕ ਅਦ੍ਰਿਸ਼ ਸ਼ਕਤੀ ਤੇਰੇ ਉੱਤੇ ਲਾਈ ਗਈ ਏ, ਜਿਹੜੀ ਤੇਰੇ ਜੀਵਨ ਦੀ ਰਿਕਾਰਡਿੰਗ ਕਰੀ ਜਾਂਦੀ ਏ। ਇਹ ਸਾਰਾ ਲਾਈਵ ਉਹਦੀ ਦਰਗਾਹ ਵਿਚ ਜਾ ਰਿਹਾ ਸਾਡੇ ਜੀਵਨ ਦਾ। ਇਹਦਾ ਕੋਈ ਕੈਮਰਾ ਨਹੀਂ ਦਿਸਦਾ, ਇਹ ਸਾਰਾ ਖੁਫੀਆ ਕੈਮਰਾ ਹੈ। ਇਹਦੇ ਬਾਰੇ ਅਸੀਂ ਨਹੀਂ ਜਾਣਦੇ। ਜਿਵੇਂ ਕਿਸੇ ਬੰਦੇ ਨੂੰ ਪਤਾ ਨਾ ਹੋਵੇ, ਉਹ ਚੋਰੀ ਕਰ ਰਿਹਾ ਹੋਵੇ, ਝੂਠ ਬੋਲ ਰਿਹਾ ਹੋਵੇ, ਉਪਰੋਂ ਕੈਮਰਾ ਉਹਨੂੰ ਕੈਚ ਕਰੀ ਜਾਏ। ਇਹ ਚਿੱਤਰਗੁਪਤ ਦੇ ਅਰਥ ਨੇ ਪਰਮਾਤਮਾ ਦਾ ਖੁਫੀਆ ਕੈਮਰਾ, ਜੋ ਮਨ ਦੇ ਵਿਚ ਹੀ ਫਿੱਟ ਕੀਤਾ ਹੋਇਆ ਰੱਬ ਨੇ, ਕਿ ਮਨੁੱਖ ਜਿੱਥੇ ਵੀ ਜਾਏ ਸਾਰੀ ਰਿਕਾਰਡਿੰਗ ਇਹਦੀ ਕਰੀ ਜਾਏ। ਤੇ ਜਦੋਂ ਵਾਪਸ ਮੁੜੇਗਾ ਉਹਨੇ ਇੱਕ ਵਿਚੋਂ ਕੱਢ ਕੇ ਦੇਖ ਲੈਣਾ ਵੀ ਤੂੰ ਆਹ ਕਰਮ ਕੀਤੇ ਨੇ। ਉਹ ਇੱਕ ਹੈ, ਇੰਨੇ ਜਣਿਆਂ ਦਾ ਹਿਸਾਬ ਕਿਵੇਂ ਕਰਦਾ? ਸਾਰਿਆਂ ਦੇ ਉੱਤੇ ਉਹਨੇ ਖੁਫੀਆ ਸਿਸਟਮ ਲਾਇਆ ਹੋਇਆ। ਔਰ ਜੋ ਜੋ ਮਨੁੱਖ ਕਰਦਾ, ਇਹ ਕੋਈ ਮੇਰੇ ਆਪਣੇ ਵਿਚਾਰ ਨੇ, ਜਪਜੀ ਸਾਹਿਬ ਵਿੱਚ ਤੁਸੀਂ ਪੜ੍ਹ ਲੈਣਾ ਕਿ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ। ਖੁਸ਼ ਖੁਸ਼ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ। ਉਹ ਵੇਖ ਰਿਹਾ ਤੈਨੂੰ, ਰਿਕਾਰਡਿੰਗ ਕਰ ਰਿਹਾ ਤੇਰੀ ਜੋ ਵੀ ਤੂੰ ਕਰਦਾ। ਇਹ ਹਜ਼ੂਰ ਨੇ ਬਾਣੀ ਵਿਚ ਇਹ ਵੀ ਸਪਸ਼ਟ ਕਰ ਦਿੱਤਾ, ਜਿੱਥੇ ਸਤਿਗੁਰਾਂ ਨੇ ਇੱਕ ਪੌੜੀ ਕਹੀ ਕਿ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਕੋਈ ਦੁਨੀਆਦਾਰ ਜਦੋਂ ਰੱਬ ਕੋਲ ਮੁੜਿਆ, ਅੱਗੇ ਕਰਨੀ ਕੀਰਤ ਵਾਚੀ ਹੈ, ਫਿਰ ਰੱਬ ਨੇ ਉਹਦੀ ਕਰਨੀ ਵਾਚੀ ਵੀ ਇਹ ਕੀ ਕਰਦਾ ਰਿਹਾ। ਅੱਗੇ ਕਰਨੀ ਕੀਰਤ ਵਾਚੀ ਹੈ, ਜਦੋਂ ਉਹਦੀ ਸਾਰੀ ਚਿੱਟ ਪੜੀ ਨਾ ਕੱਢ ਕੇ ਕਿਹੜੇ ਕਿਹੜੇ ਕਰਮ ਕਰਦਾ ਰਿਹਾ। ਤੇ ਉਸ ਬੰਦੇ ਨੇ ਕਿਹਾ ਵੀ ਮੈਂ ਤਾਂ ਇਹ ਕੰਮ ਨਹੀਂ ਕੀਤੇ, ਜਿਵੇਂ ਆਪਣੀ ਮੁੱਕਰ ਜਾਣ ਦੀ ਆਦਤ। ਰੱਬ ਨੇ ਕਿਹਾ ਬੈਠ ਜਾ, ਅਗਲਾ ਸ਼ਬਦ ਦੇ ਬਹਿ ਲੇਖਾ ਕਰ ਸਮਝਾਇਆ। ਉਹ ਸਾਹਮਣੇ ਲਿਆ ਦਿੱਤਾ ਵੀ ਆ ਵੇਖ, ਇਹ ਤੂੰ ਹੀ ਕਰ ਰਿਹਾ ਜਾਂ ਹੋਰ ਏ ਕੋਈ, ਆ ਜਿਹੜਾ ਤੁਰ ਰਿਹਾ ਸਕਰੀਨ ਦੇ ਉੱਤੇ। ਫਿਰ ਸਤਿਗੁਰੂ ਕਹਿੰਦੇ, ਕਹਿਣ ਲੱਗੇ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ। ਥਾਂ ਨਾ ਹੋਵੇ ਪਾਉਂਦਈ, ਪਾਉਂਦਈ ਦਾ ਅਰਥ ਜੋੜੇ ਜੁੱਤੀਆਂ। ਹੁਣ ਨਹੀਂ ਥਾਂ ਲੱਭਦਾ, ਰੱਬ ਵੱਲੋਂ ਮਾਰ ਪੈਂਦੀ। ਥਾਂ ਨਾ ਹੋਵੇ ਪਾਉਂਦਈ, ਹੁਣ ਸੁਣੀਐ ਕਿਆ ਰਵਾਇਆ ਮਨ ਅੰਧੇ ਜਨਮ ਗਵਾਇਆ। ਇਹ ਸਾਰਾ ਕੁਝ ਗੁਰੂ ਸਾਹਿਬ ਨੇ ਬਾਣੀ ਵਿਚ ਅੰਕਿਤ ਕੀਤਾ। ਉਹ ਕਹਿੰਦੇ ਨੇ, ਕਹਿਣ ਲੱਗੇ ਇਸ ਢੰਗ ਦੇ ਨਾਲ ਜਿਹੜੇ ਲੋਕ ਰੱਬ ਦਾ ਨਾਮ ਤੇ ਸੁੱਚਾ ਜੀਵਨ ਲੈ ਕੇ ਤੁਰਦੇ ਨੇ, ਉਹਨਾਂ ਦੀ ਜਿੱਥੇ ਮਰਜ਼ੀ ਤਲਾਸ਼ੀ ਲਓ, ਕੀ ਭਾਰ ਹੈ, ਕੋਈ ਚਿੰਤਾ ਨਹੀਂ। ਉਹ ਕਿਹੜਾ ਕੋਈ ਬਲੈਕਮੇਲ ਕਰ ਰਹੇ ਨੇ ਜੀਵਨ ਦੇ ਵਿਚ, ਸਾਫ਼ ਸਾਫ਼ ਜੀਵਨ ਜੀ ਰਹੇ ਨੇ। ਇਸ ਕਰਕੇ ਕੋਈ ਵੀ ਕੁਝ ਨਹੀਂ ਕਰ ਸਕਦਾ, ਨਾ ਕੋਈ ਧਰਮ ਰਾਜ, ਨਾ ਕੋਈ ਦੂਸਰਾ, ਨਾ ਤੀਸਰਾ। ਉਹ ਤੇ ਮਿੱਤਰ ਬਣ ਗਏ, ਉਹ ਤਾਂ ਨਮਸਕਾਰ ਕਰਨ ਲੱਗ ਗਏ, ਕਿਉਂਕਿ ਕੁਝ ਇਤਰਾਜ਼ ਯੋਗ ਨਹੀਂ ਮਿਲਿਆ। ਇਸ ਲਈ ਉਸ ਥਾਂ ਤੇ ਕਹਿੰਦੇ ਕਿ ਉਰਵਾਰ ਪਾਰ ਕੇ ਦਾਨੀਆਂ, ਇਹ ਦਾਨੀਆਂ ਦੇ ਇੱਥੇ ਅਰਥ ਨੇ ਚਿੱਤਰਗੁਪਤ, ਇਹ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਲਿਖਿਆ। ਉਰਵਾਰ ਪਾਰ ਕੇ ਦਾਨੀਆਂ, ਉਰਵਾਰ ਦਾ ਅਰਥ ਹੈ ਇੱਧਰ ਇਸ ਪਾਸੇ ਯਾਨੀ ਕਿ ਸੰਸਾਰ ਵਿੱਚ, ਪਾਰ ਦਾ ਅਰਥ ਹੈ ਪਰਲੋਕ। ਉਰਵਾਰ ਪਾਰ ਦੇ ਅਰਥ ਨੇ ਸਰੀਰ ਤੇ ਬੰਦੇ ਦੀ ਚੇਤਨਾ, ਦੋ ਥਾਵਾਂ। ਇਹ ਜਿਹੜੇ ਚਿੱਤਰਗੁਪਤ ਨੇ ਦੋਵਾਂ ਥਾਵਾਂ ਨੂੰ ਲਿਖ ਰਹੇ ਨੇ, ਤੂੰ ਮਨ ਵਿੱਚ ਕੀ ਸੋਚ ਰਿਹਾ ਤੇ ਸਰੀਰ ਨਾਲ ਕੀ ਕਰ ਰਿਹਾ। ਹਾਂ, ਮਨ ਨਾਲ ਬੰਦਾ ਜਿਹੜੇ ਸੰਕਲਪ ਕਰਦਾ, ਜਿੰਨਾ ਚਿਰ ਉਹਦੇ ਨਾਲ ਬੁੱਧੀ ਨਹੀਂ ਰਲਦੀ, ਯਾਨੀ ਕਿ ਉਹਦੇ ਨਾਲ ਅੰਦਰੋਂ ਮਨੁੱਖ ਉਹਦੇ ਤੇ ਸਹੀ ਟਿੱਕ ਮਾਰ ਨਹੀਂ ਕਰਦਾ, ਉਨਾ ਚਿਰ ਉਹ ਕਰਮ ਨਹੀਂ ਬਣਦਾ। ਇਹ ਖਿਆਲ ਰੱਖਣਾ, ਸੋਚਣਾ ਕੋਈ ਵੱਡੀ ਗੱਲ ਨਹੀਂ ਹੈ, ਸੋਚ ਤਾਂ ਹਰ ਇੱਕ ਵਿਅਕਤੀ ਵਿੱਚ ਆਏਗੀ। ਤੁਹਾਡੇ ਸਾਹਮਣੇ ਕੋਈ ਜੋ ਕੁਝ ਵੀ ਹੈ, ਮਨ ਦਾ ਕੰਮ ਹੈ ਉਹਦੇ ਬਾਰੇ ਸੰਕਲਪ ਖੜੇ ਕਰ ਦੇਣਾ, ਉਹ ਕਰੇਗਾ। ਸੰਤ ਦਾ ਵੀ ਕਰਦਾ ਤੇ ਅਸੰਤ ਦਾ ਵੀ ਕਰਦਾ, ਦੋਵਾਂ ਦਾ ਕਰਦਾ, ਉਹਦੇ ਵਿੱਚ ਕੋਈ ਦੋਸ਼ ਨਹੀਂ ਹੈ। ਇਹ ਦੋਸ਼ ਕਦੋਂ ਬਣੇਗਾ? ਉਹ ਇੱਕ ਤਰ੍ਹਾਂ ਦੀ ਕੱਚੀ ਕਾਪੀ ਹੈ। ਜਦੋਂ ਸੰਕਲਪ ਪੈਦਾ ਹੋਏਗਾ ਨਾ, ਖਿਆਲ ਪੈਦਾ ਹੋਏਗਾ, ਇਹ ਸਾਹਮਣੇ ਕੀ ਹੈ, ਇਹ ਮੇਰੇ ਕੋਲ ਹੋਣਾ ਚਾਹੀਦਾ ਹੈ, ਇਹ ਸੰਕਲਪ ਮਨ ਕਰੇਗਾ ਹੀ ਕਰੇਗਾ। ਪਰ ਇਹ ਸਾਡਾ ਕਰਮ ਕਦੋਂ ਬਣੇਗਾ? ਜਦੋਂ ਅਸੀਂ ਇਹਦੇ ਨਾਲ ਸਹਿਮਤ ਹੋ ਗਏ ਵੀ ਅਸੀਂ, ਸਾਨੂੰ ਇਹ ਚਾਹੀਦਾ। ਜੇ ਉਹ ਸੰਕਲਪ ਪੈਦਾ ਹੋ ਗਿਆ, ਉਹ ਖਿਆਲ ਪੈਦਾ ਹੋਇਆ ਤੇ ਖਿਆਲ ਤੋਂ ਅਸੀਂ ਵੱਖਰੇ ਹੋ ਗਏ, ਆਪਣੇ ਆਪ ਨੂੰ ਕੱਟ ਦਿੱਤਾ ਬਈ ਇਹ ਗਲਤ ਹੈ, ਸਾਈਡ ਤੇ ਹੋ ਗਏ, ਤਾਂ ਉਹ ਇੱਕ ਕੱਚਾ ਕਾਗਜ਼ ਹੈ। ਜਿਵੇਂ ਆਪਾਂ ਰਫ ਲਿਖਦੇ ਹਾਂ, ਰਫ ਦੇ ਕੋਈ ਅਰਥ ਨਹੀਂ ਹੁੰਦੇ। ਇਸ ਲਈ ਨਾ ਕਈ ਗੁਰਮੁਖ ਜਿਹੜੇ ਘਬਰਾਉਂਦੇ, ਕਹਿੰਦੇ ਆ ਕੇ ਸਾਡੇ ਮਨ ਵਿੱਚ ਖਿਆਲ ਬਹੁਤ ਗਲਤ ਆਉਂਦੇ ਨੇ ਜਦੋਂ ਬਾਣੀ ਪੜ੍ਹਨੀ। ਵੈਸੇ ਵੀ ਬੜੇ ਖਿਆਲ ਗਲਤ, ਜਿਨ੍ਹਾਂ ਨੂੰ ਸੋਚ ਕੇ ਸਾਡਾ ਮਨ ਦੁਖੀ ਹੋ ਜਾਂਦਾ ਹੈ ਤੇ ਸਾਡੀ ਆਤਮਾ ਕਹਿੰਦੀ ਵੀ ਅਸੀਂ ਸਿੱਖ ਹੋ ਕੇ ਇਸ ਤਰ੍ਹਾਂ ਦੇ ਖਿਆਲ ਕਰ ਰਹੇ ਹਾਂ। ਠੀਕ ਹੈ, ਖਿਆਲ ਨਾ ਆਉਣ ਚੰਗੀ ਗੱਲ ਹੈ, ਪਰ ਇਹ ਖਿਆਲ ਆਉਣਾ ਇੱਕ ਤਰ੍ਹਾਂ ਦਾ ਰਫ ਕਾਗਜ਼ ਹੈ, ਜੇ ਉਹਦੇ ਉੱਤੇ ਅੰਦਰੋਂ ਅਸੀਂ ਸਾਈਨ ਕੀਤੇ ਤਾਂ ਉਹ ਸਾਡਾ ਬਣੇਗਾ, ਤੇ ਜੇ ਉਹਨੂੰ ਡਿਲੀਟ ਕਰ ਦਿੱਤਾ, ਹਾਂ ਇਹ ਸ਼ਕਤੀ ਬੜੀ ਮੁਸ਼ਕਲ ਨਾਲ ਮਿਲਦੀ ਹੈ, ਡਿਲੀਟ ਕਰਨ ਵਾਲੀ, ਮਿਟੇ ਦੇਣ ਵਾਲੀ, ਖਤਮ ਕਰ ਦੇਣ ਵਾਲੀ, ਇਹ ਗੁਰੂ ਕੀ ਕਿਰਪਾ ਦੇ ਨਾਲ, ਗੁਰੂ ਕੀ ਸ਼ਕਤੀ ਨਾਲ ਮਿਲ ਸਕਦੀ ਹੈ। ਉਹਨਾਂ ਚਿਰ ਉਹ ਸਾਡਾ ਕਰਮ ਨਹੀਂ ਬਣਦਾ ਜਿੰਨਾ ਚਿਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੁੰਦੇ। ਇਸ ਲਈ ਸਤਿਗੁਰੂ ਕਹਿੰਦੇ ਨੇ ਉਹ ਸ਼ਕਤੀ ਜੀਵਨ ਦੀ ਚਿੱਤਰਗੁਪਤ ਹੈ, ਜਿਹੜੀ ਸਾਡੇ ਸਰੀਰ ਬਾਰੇ ਵੀ ਜਾਣਦੀ ਏ, ਮਨ ਵਿੱਚ ਉੱਠਦੇ ਵਿਚਾਰਾਂ ਬਾਰੇ ਜਾਣਦੀ ਤਾਂ ਹੈ, ਪਰ ਉਹ ਇਹ ਉਡੀਕ ਕਰਦੇ ਨੇ ਕਿ ਬੰਦਾ ਇਹਨਾਂ ਵਿਚਾਰਾਂ ਨੂੰ ਅਖਤਿਆਰ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ। ਜੇ ਅਖਤਿਆਰ ਕਰਦਾ ਤੇ ਉਹਦੇ ਨਾਂ ਤੇ ਲਿਖ ਦਿੰਦੇ ਨੇ, ਜੇ ਡਿਲੀਟ ਕਰ ਦਿੰਦਾ ਛੱਡ ਦਿੰਦੇ ਨੇ, ਉਹਦੇ ਨਾਲ ਕੋਈ ਅਰਥ ਨਹੀਂ। ਇਸ ਕਰਕੇ ਉਹਨਾਂ ਨੇ ਬਚਨ ਕਹਿਣ ਲੱਗੇ ਉਰਵਾਰ ਪਾਰ ਕੇ ਦਾਨੀਆਂ, ਦਾਨੀਆਂ ਦਾ ਅਰਥ ਹੈ ਜਾਣਨ ਵਾਲੇ ਸਿਆਣੇ। ਹੇ ਚਿੱਤਰ ਗੁਪਤੋ, ਤੁਸੀਂ ਲਿਖ ਲਓ ਜਿੰਨਾ ਮਰਜ਼ੀ ਮੇਰੇ ਸਰੀਰ ਦਾ ਹਿਸਾਬ ਕਿਤਾਬ, ਰਵਿਦਾਸ ਜੀ ਕਹਿ ਰਹੇ ਨੇ, ਇੱਕ ਇੱਕ ਇੰਚ ਲਿਖ ਸਕਦੇ ਹੋ ਤੁਸੀਂ, ਤੁਹਾਨੂੰ ਖੁੱਲ ਹੈ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੈਂ ਜਿੱਥੇ ਮਰਜ਼ੀ ਗਿਆ ਵਾਂ ਤੁਸੀਂ ਸਾਰਾ ਹਿਸਾਬ ਲਿਖ ਲਓ ਮੇਰਾ। ਪਰ ਤੁਹਾਨੂੰ ਪਤਾ ਹੈ ਕਿ ਮੋਹੇ ਜਮ ਡੰਡ ਨਾ ਲੱਗਈ, ਮੈਨੂੰ ਹੁਣ ਕੋਈ ਡੰਡ ਨਹੀਂ ਲੱਗਣਾ, ਕੋਈ ਚਲਾਣ ਮੇਰਾ ਨਹੀਂ ਹੋਣਾ। ਕਿਉਂ? ਤਜੀਲੇ ਸਰਬ ਜੰਜਾਲ, ਕਿਉਂਕਿ ਜੀਵਨ ਦੇ ਵਿੱਚ ਮੈਂ ਉਹ ਨਹੀਂ ਕੀਤਾ ਜਿਹੜਾ ਇਤਰਾਜ਼ ਯੋਗ ਹੈ, ਜਿਹੜਾ ਰੱਬ ਨੂੰ ਮਾਫਕ ਨਹੀਂ ਆਉਂਦਾ। ਇਸ ਕਰਕੇ ਮੈਂ ਖਲਾਸ ਹਾਂ, ਖਾਲੀ ਹਾਂ, ਇਹਨਾਂ ਦਾ ਇਹ ਸਾਰੇ ਕੇਸ ਜਿਹੜੇ ਨੇ ਖਤਮ ਹੋ ਗਏ ਨੇ ਮੇਰੇ ਜੀਵਨ। ਤਜੀਲੇ ਸਗਲ ਜੰਜਾਲ, ਇਸ ਢੰਗ ਦੇ ਨਾਲ ਵਿਚਾਰਾਪਨ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ, ਉਹਨਾਂ ਲੋਕਾਂ ਦੀ ਸੰਗਤ ਦੇ ਨਾਲ ਜਿਹੜੇ ਇਸ ਰਾਹ ਤੇ ਜਾ ਰਹੇ ਨੇ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਕਿਆ ਕਰੇ ਵਿਚਾਰੀਆ, ਪਰ ਜਦੋਂ ਇਹਨੂੰ ਗੁਰੂ ਕੀ ਸੰਗਤ ਮਿਲੀ, ਵਿਚਾਰੇ ਦੇ ਵਿੱਚ ਚਾਰਾ ਆ ਗਿਆ। ਵਿਚਾਰੇ ਦਾ ਅਰਥ ਹੈ ਜਿਹਦਾ ਕੋਈ ਚਾਰਾ ਨਾ ਚੱਲੇ, ਜਿਹਦੀ ਕੋਈ ਵਾਹ ਨਾ ਚੱਲੇ, ਜਿਹਦੇ ਹੱਥ ਵਿੱਚ ਕੁਝ ਨਾ ਹੋਵੇ, ਇਹ ਉਹਨੂੰ ਵਿਚਾਰਾ ਕਿਹਾ ਗਿਆ। ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਨੇ ਕਿਰਪਾ ਕੀਤੀ, ਕਬੀਰ ਜੀ ਦਾ ਇੱਕ ਸ਼ਬਦ ਮੈਂ ਥੋੜੇ ਮਿੰਟਾਂ ਵਿੱਚ ਸਾਂਝਾ ਕਰਾਂ, ਜਿਹਦੇ ਅੰਦਰ ਉਹਨਾਂ ਨੇ ਇਸ ਸਾਰੇ ਕੁਝ ਨੂੰ ਤੋੜ ਕੇ ਨਵਾਂ ਬਣਾਉਣ ਦੀ ਗੱਲ ਕੀਤੀ ਹੈ। ਜਦੋਂ ਗੁਰੂ ਕਿਰਪਾ ਕਰੇ ਤੇ ਜੀਵਨ ਦੇ ਵਿੱਚ ਇੱਕ ਗਿਆਨ ਦੀ ਹਨੇਰੀ ਆ ਜਾਏ ਬੰਦੇ ਵਿੱਚ, ਤੇ ਕਬੀਰ ਜੀ ਨੇ ਕਿਹਾ, ਕਹਿਣ ਲੱਗੇ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਹੇ ਭਾਈ ਦੇਖੋ ਗਿਆਨ ਦੀ ਆਂਧੀ ਆ ਗਈ। ਆਂਧੀ ਦਾ ਅਰਥ ਹਨੇਰੀ, ਹਿੰਦੀ ਦਾ ਸ਼ਬਦ ਹੈ। ਇਹ ਕਿਹੜੀ ਹੈ ਗਿਆਨ ਦੀ ਆਂਧੀ? ਕੁਝ ਯਾਦ ਹੋ ਗਿਆ ਇਹਨੂੰ ਕਿਹਾ ਗਿਆ ਗਿਆਨ। ਇਹ ਗਿਆਨ ਦੀ ਹਨੇਰੀ ਕਿਹੜੀ ਹੈ? ਇਹ ਕੁਝ ਯਾਦ ਕੀਤਾ ਹੈ ਉਹਨੂੰ ਗਿਆਨ ਕਿਹਾ ਗਿਆ? ਨਹੀਂ, ਸਤਿਗੁਰਾਂ ਨੇ ਕਿਹਾ ਕਿ ਕਈਆਂ ਲੋਕਾਂ ਨੂੰ 6 ਸ਼ਾਸਤਰ ਤੇ 4 ਵੇਦ ਜ਼ੁਬਾਨੀ ਯਾਦ ਨੇ, ਪਰ ਆਹ ਜਿਹੜੇ 5 ਵਿਕਾਰ ਨੇ ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੇ ਫਿਰਦੇ ਨੇ। ਇਹ ਯਾਦ ਕਰਨਾ ਗਿਆਨ ਨਹੀਂ ਹੁੰਦਾ, ਇਸ ਭੁਲੇਖੇ ਵਿੱਚ ਨਾ ਰਹਿਣਾ। ਇਹ ਇੱਕ ਗਿਆਨ ਦਾ ਬਾਹਰਲਾ ਹਿੱਸਾ ਹੈ। ਚੰਗੀ ਗੱਲ ਹੈ ਯਾਦ ਕਰ ਲੈਣਾ। ਉਹਨਾਂ ਨੇ, ਗੁਰੂ ਅਰਜਨ ਦੇਵ ਜੀ ਨੇ ਬਚਨ ਕਹਿ, ਕਹਿਣ ਲੱਗੇ ਜਿਹੜੇ 5 ਨੇ ਇਹ ਤੇ ਉਂਗਲਾਂ ਤੇ ਨਚਾ ਰਹੇ ਨੇ, ਤੇ ਗਿਆਨ ਕੀ ਕਰੇਗਾ? ਯਾਦ ਸਾਰਾ ਕੁਝ ਏ। ਇਹ ਗਿਆਨ ਗੁਰੂ ਸਾਹਿਬ ਨਹੀਂ ਕਹਿ ਰਹੇ, ਗਿਆਨ ਦੇ ਅਰਥ ਨੇ ਮਨ ਦਾ ਜਾਗ ਪੈਣਾ, ਮਨ ਨੂੰ ਹੋਸ਼ ਆ ਜਾਣੀ ਨਾਮ ਜਪ ਕੇ। ਗੁਰੂ ਦੀ ਆਵਾਜ਼ ਨੂੰ ਪਹਿਲਾਂ ਮਨ ਤੱਕ ਲੈ ਕੇ ਜਾਣਾ ਕੰਨ ਦੇ ਰਾਹੀਂ, ਫਿਰ ਜਦੋਂ ਮਨ ਜਾਗ ਪਿਆ ਤੇ ਉਦੋਂ ਮਨ ਆਪਣੇ ਆਪ ਗਿਆਨ ਵਿੱਚ ਚਲਾ ਗਿਆ। ਇਸ ਲਈ ਗਿਆਨ ਦੀ ਹਨੇਰੀ ਦਾ ਮਤਲਬ ਯਾਦ ਕਰਨ ਦੀ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ। ਗਿਆਨ ਦਾ ਮਤਲਬ ਹੈ ਪੂਰਨ ਹੋਸ਼। ਇਹ ਲੰਮਾ ਵਿਸ਼ਾ ਹੈ, ਕਿਸੇ ਦਿਨ ਵਕਤ ਵਿੱਚ ਯਤਨ ਕਰਾਂਗਾ। ਇਸ ਲਈ ਰਵਿਦਾਸ ਜੀ ਨੇ ਜਿਹੜਾ ਬਚਨ ਕਿਹਾ ਕਿ ਮਨੁੱਖ ਵਿਚਾਰਾ, ਕਬੀਰ ਜੀ ਨੇ ਉਹਦਾ ਖੁਲਾਸਾ ਕੀਤਾ ਕਿ ਜਦੋਂ ਗੁਰੂ ਕਿਰਪਾ ਕਰੇ ਤਾਂ ਦੇਖੋ ਭਾਈ ਗਿਆਨ ਕੀ ਆਈ ਆਂਧੀ। ਉਸ ਹਨੇਰੀ ਨਾਲ ਕੀ ਹੋਇਆ? ਕਹਿਣ ਲੱਗੇ, ਦੋ ਚਿੱਤੇ ਕੀ ਦੋਏ ਥੂਨ ਗਿਰਾਨੀ। ਥੂਨ ਦਾ ਅਰਥ ਹੈ ਥੰਮ, ਦੋ ਚਿੱਤੇ ਦਾ ਅਰਥ ਹੈ ਮਨ ਦੀ ਦੁਬਧਾ, ਜਿਹੜੀ ਕਦੀ ਵਿਸ਼ਵਾਸ ਪੈਦਾ ਕਰਦੀ ਏ ਤੇ ਕਦੀ ਅਵਿਸ਼ਵਾਸ। ਕਹਿਣ ਲੱਗੇ, ਜਦੋਂ ਗੁਰੂ ਨੇ ਕਿਰਪਾ ਕੀਤੀ ਤੇ ਪਿਆਰ ਦੀ ਹਨੇਰੀ ਆਈ ਤਾਂ ਉਸ ਵਕਤ ਕਹਿਣ ਲੱਗੇ, ਦੋ ਚਿੱਤੇ ਕੀ ਦੋਏ ਥੂਨ ਗਿਰਾਨੀ। ਥੰਮ ਡਿੱਗ ਪਏ ਉਸ ਪੁਰਾਣੇ ਮਨ ਦੇ, ਮੋਹ ਬਲੇਂਡਾ ਟੂਟਾ। ਬਲੇਂਡਾ ਦੇ ਅਰਥ ਨੇ ਜਿਹਨੂੰ ਅੱਜ ਕਹੀਏ ਬੀਮ, ਜਿਹੜਾ ਇਧਰ ਦਾ ਸ਼ਤੀਰ ਜਿਸ ਨੂੰ ਕਹਿੰਦੇ ਪੁਰਾਣੀ ਬੋਲੀ ਵਿੱਚ। ਮੋਹ ਦਾ ਸ਼ਤੀਰ ਟੁੱਟ ਗਿਆ ਉਸ ਗਿਆਨ ਤੇ ਪ੍ਰੇਮ ਦੇ ਨਾਲ। ਦੋ ਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ। ਤ੍ਰਿਸ਼ਨਾ ਛਾਨ ਪਰੀ ਧਰ ਉਪਰ, ਤ੍ਰਿਸ਼ਨਾ ਦੀ ਛੰਨ ਜਿਹੜੀ ਇਹ ਟੁੱਟ ਕੇ ਜ਼ਮੀਨ ਤੇ ਡਿੱਗ ਪਈ। ਇਹ ਸਾਰਾ ਪੁਰਾਣਾ ਨਸ਼ਟ ਹੋ ਗਿਆ ਜਿਹੜਾ ਭਰਮ ਬਣਿਆ ਹੋਇਆ ਸੀ। ਕਹਿਣ ਲੱਗੇ, ਤ੍ਰਿਸ਼ਨਾ ਛਾਨ ਭਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਇਸ ਜੀਵਨ ਦੇ ਵਿੱਚ ਇੱਕ ਭੈੜੀ ਮਤ ਦਾ ਮੱਟ ਭਰ ਕੇ ਅਸੀਂ ਰੱਖਿਆ ਹੋਇਆ ਸੀ, ਜਦੋਂ ਸ਼ਤੀਰ ਟੁੱਟਾ ਮੋਹ ਦਾ ਉਹਦੇ ਉੱਤੇ ਵੱਜਾ ਤੇ ਉਹ ਵੀ ਟੁੱਟ ਗਿਆ ਤੇ ਉਹ ਵੀ ਦੁਰਮਤ ਸਾਰੀ ਰੁੜ ਗਈ। ਤ੍ਰਿਸ਼ਨਾ ਛਾਨ ਪਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਆਂਧੀ ਪਾਛੈ ਜੋ ਜਲ ਬਰਖ ਹੈ। ਇਸ ਹਨੇਰੀ ਦੇ ਪਿੱਛੋਂ ਫਿਰ ਇੱਕ ਮੀਂਹ ਪਿਆ ਉਹਦੇ ਪਿਆਰ ਦਾ। ਗਿਆਨ ਦੀ ਹਨੇਰੀ ਆਈ ਤੇ ਪ੍ਰੇਮ ਦਾ ਮੀਂਹ ਪਿਆ। ਆਂਧੀ ਪਾਛੈ ਜੋ ਜਲ ਬਰਖ ਹੈ, ਤੇ ਤੇਰਾ ਜਨ ਭੀਨਾ। ਹੁਣ ਆਤਮਾ ਉਸ ਪ੍ਰੇਮ ਦੇ ਪਾਣੀ ਦੇ ਵਿੱਚ ਨਾਪ ਗਈ, ਉਹਨੇ ਇਸ਼ਨਾਨ ਕਰ ਲਿਆ। ਇਹਨੂੰ ਕਿਹਾ ਸੀ ਕਿ ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੇ ਕਿੰਨੇ ਦਾਨਾ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ, ਪਾਰ ਬ੍ਰਹਮ ਭਇਓ ਸਾਖੀ। ਇਹ ਅੰਦਰ ਦਾ ਇਸ਼ਨਾਨ ਕਦੋਂ? ਜਦੋਂ ਮੋਹ, ਇਹ ਸਾਰੀ ਜਿਹੜੀ ਮਨ ਦਾ ਬਣਾਈ ਹੋਈ ਪੁਰਾਣਾ ਸੁਭਾਅ ਸੀ ਸਾਰਾ ਟੁੱਟ ਗਿਆ। ਆਂਧੀ ਪਾਛੈ ਜੋ ਜਲ ਬਰਖ ਹੈ, ਤੇ ਤੇਰਾ ਜਨ ਭੀਨਾ ਕਹੋ ਕਬੀਰ ਮਨ ਭਇਆ ਪਰਗਾਸਾ ਉਦੈ ਭਾਣ ਜਬ ਚੀਨਾ। ਭਾਣ ਦਾ ਅਰਥ ਹੈ ਸੂਰਜ, ਉਦੈ ਦਾ ਅਰਥ ਹੈ ਉੱਗਣਾ। ਜੀਵਨ ਦੇ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਸੂਰਜ ਉੱਗ ਪਿਆ ਤੇ ਉਸ ਮੀਂਹ ਨਾਲ ਸਾਰਾ ਕੁਝ ਧੁੱਪ ਗਿਆ, ਜੀਵਨ ਸਾਫ਼ ਸੁਥਰਾ ਹੋ ਗਿਆ, ਵਿਕਾਰਾਂ ਤੋਂ ਖਾਲੀ ਹੋ ਗਿਆ। ਪਰ ਕਿਆ ਕਰੇ ਵਿਚਾਰੀਆ, ਵਿਚਾਰਾ ਮਨੁੱਖ ਕੀ ਕਰੇ। ਗੁਰੂ ਅਮਰਦਾਸ ਜੀ ਅੱਜ ਕਹਿੰਦੇ ਨੇ, ਪ੍ਰਭੂ ਅੱਗੇ ਅਰਦਾਸ ਕਰਦੇ ਨੇ, ਕਹਿਣ ਲੱਗੇ ਸਾਚੀ ਲਿਵੈ ਬਿਨ ਦੇਹ ਨਿਮਾਣੀ। ਇਹ ਜਿਹੜੀ ਦੇਹ ਹੈ, ਜਿਹੜਾ ਸਰੀਰ ਹੈ, ਇਹ ਕਮਜ਼ੋਰ ਹੈ ਬੜਾ, ਜਿੰਨਾ ਚਿਰ ਇਹਦੀ ਲਿਵ ਸਟਰੋਂਗ ਨਾ ਹੋਵੇ, ਇਹਦਾ ਧਿਆਨ ਜਿਹੜਾ ਤਾਕਤਵਰ ਨਾ ਬਣੇ, ਉਨਾ ਚਿਰ ਦੇਹ ਵਿਚਾਰੀ ਕੱਲੀ ਕੀ ਕਰ ਸਕਦੀ ਹੈ। ਇਹ ਤਾਂ ਝੁਕਦੀ ਜਿਹਨੂੰ ਸਾਹਿਬ ਕਹਿੰਦੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਸੀਸ ਨਿਵਾਈ ਹੈ ਕਿਆ ਥੀ ਹੈ ਜਾਂ ਹਿਰਦੈ ਕਸੁਦੇ ਜਾਹੇ। ਦੇਹ ਝੁਕੀ ਜਾਂਦੀ ਏ ਪਰ ਮਨ ਨਹੀਂ ਝੁਕਦਾ, ਦੇਹ ਗਾਈ ਜਾਂਦੀ ਏ ਪਰ ਮਨ ਨਹੀਂ ਗਾਉਂਦਾ ਨਾਲ, ਕੰਨ ਸੁਣੇ ਜਾਂਦੇ ਨੇ ਮਨ ਉਹਦੇ ਨਾਲ ਰਾਜੀ ਨਹੀਂ ਹੁੰਦਾ ਪਿਆ। ਕਿਉਂ? ਕਮਜ਼ੋਰ ਹੈ ਅੰਦਰ, ਲਿਵ ਨਹੀਂ ਬਣੀ। ਇਸ ਲਈ ਹਜ਼ੂਰ ਨੇ ਕਿਹਾ ਕਿ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਕੀ ਕਰੀਏ ਅਸੀਂ? ਵਿਚਾਰਾ ਦਾ ਅਰਥ ਹੈ ਕਮਜ਼ੋਰ। ਫਿਰ ਸਾਹਿਬ ਨੇ ਕਿਹਾ ਅਰਦਾਸ ਕਰ। ਕਿਹੜੀ ਅਰਦਾਸ? ਤੁਧ ਬਾਜ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਤੇਰੇ ਤੋਂ ਬਿਨਾਂ ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ ਕਿ ਮੇਰੇ ਧਿਆਨ ਨੂੰ, ਮੇਰੇ ਜੀਵਨ ਨੂੰ ਉੱਚਾ ਕਰ ਦੇ, ਤੂੰ ਮੇਰੇ ਤੇ ਕਿਰਪਾ ਕਰ। ਫਿਰ ਸਤਿਗੁਰਾਂ ਨੇ ਕਿਹਾ ਇਸ ਨੂੰ ਹੋਰ ਥਾਂ ਨਾਹੀ, ਇਸ ਲਿਵ ਨੂੰ ਜਗਾਉਣ ਵਾਸਤੇ ਹੋਰ ਕੋਈ ਥਾਂ ਨਹੀਂ। ਕਿਹੜਾ ਥਾਂ ਹੈ? ਕਹਿਣ ਲੱਗੇ ਸ਼ਬਦ ਲਾਗ ਸਵਾਰੀਆ। ਸ਼ਬਦ ਤੋਂ ਬਿਨਾਂ ਨਹੀਂ ਹੈ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾਨ, ਨਹੀਂ ਜਾਣ ਛੁੱਟਦੀ ਸ਼ਬਦ ਤੋਂ ਬਿਨਾਂ, ਜਿੰਨੀਆਂ ਮਰਜ਼ੀ ਪਰਕਰਮਾ ਕਰੀ ਜਾਏ ਕੋਈ, ਉਹਦੀ ਕਮਾਈ ਤੋਂ ਬਿਨਾਂ ਕੁਝ ਨਹੀਂ ਬਣਦਾ। ਠੀਕ ਹੈ, ਗੁਰੂ ਸਾਹਿਬ ਕਹਿੰਦੇ ਚੱਲ ਇਹ ਵੀ ਬਾਹਰਲੇ ਕਰਮ ਨੇ, ਕਦੀ ਤਾਂ ਸ਼ਬਦ ਸੁਣੇਗਾ ਹੀ, ਨਹੀਂ ਤੇ ਸ਼ਬਦ ਤੋਂ ਬਿਨਾਂ ਸਤਿਗੁਰੂ ਕਹਿੰਦੇ ਕੋਈ ਥਾਂ ਨਹੀਂ। ਤੇ ਅਖੀਰ ਤੇ ਸਾਹਿਬ ਨੇ ਕਿਹਾ ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਲਿਵ ਤੋਂ ਬਿਨਾਂ ਮਨੁੱਖ ਵਿਚਾਰਾ ਹੈ, ਤੇ ਵਿਚਾਰੇ ਦਾ ਇੱਕੋ ਹੀ ਰਸਤਾ ਹੈ, ਅਰਦਾਸ ਕਰਨੀ। ਅਰਦਾਸ ਕਰੇ ਤੇ ਪ੍ਰਭੂ ਨੇ ਰਸਤਾ ਦੱਸਿਆ, ਸਤ ਸੰਗਤ ਕਰ, ਉਹਨਾਂ ਦੇ ਸੰਗ ਸਾਥ ਵਿੱਚ ਤੈਨੂੰ ਸ਼ਕਤੀ ਮਿਲੇਗੀ, ਤਾਕਤ ਮਿਲੇਗੀ। ਗੁਰੂ ਅਮਰਦਾਸ ਜੀ ਨੇ ਇਸ ਛੇਵੀਂ ਪੌੜੀ ਅੰਦਰ ਕਿਰਪਾ ਕੀਤੀ ਕਿ ਲਿਵ ਤੋਂ ਬਿਨਾਂ, ਲਿਵ ਦਾ ਅਰਥ ਮਨ ਦੇ ਸ਼ਾਮਲ ਹੋਣ ਤੋਂ ਬਿਨਾਂ, ਸਰੀਰ ਦੁਆਰਾ ਜਿਤਨੇ ਕਰਮ ਨੇ ਉਹ ਪੂਰੇ ਨਹੀਂ ਉਤਰਦੇ, ਪਰ ਵਿਚਾਰਾ ਮਨੁੱਖ ਕਮਜ਼ੋਰ ਜਿਹਦੇ ਵਿੱਚ ਸ਼ਕਤੀ ਨੇ ਉਹ ਕੀ ਕਰੇ? ਦੋ ਹੀ ਰਸਤੇ ਹਜ਼ੂਰ ਨੇ ਦੱਸੇ, ਅਰਦਾਸ ਔਰ ਐਸੇ ਲੋਕਾਂ ਦੀ ਸੰਗਤ ਜਿਹੜੇ ਇਸ ਰਾਹ ਤੇ ਤੁਰੇ ਨੇ। ਸੋ ਇਹ ਵਿਆਖਿਆ ਗੁਰੂ ਕਿਰਪਾ ਦੁਆਰਾ ਹਰ ਰੋਜ਼ ਜਾਰੀ ਰਹੇਗੀ, ਰਾਤ 8 ਵਜੇ ਤੋਂ ਲੈ ਕੇ 9:15 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਸੇ ਤਰ੍ਹਾਂ ਆਪ ਜੀ ਨੇ ਗੁਰੂ ਚਰਨਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਇੰਨੀਆਂ ਹੀ ਬੇਨਤੀਆਂ ਹੁਣ ਆਪ ਜੀ ਨੇ ਪ੍ਰਵਾਨ ਕਰਨੀਆਂ। ਭਾਈ ਸਾਹਿਬ ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਣਗੇ।